गुरु नानक पद
पंकज बंदन पाद पंकज बंदन
सिमरो अंगद दुख
निकंद
गुर अमर दास हृदनित हृदनित श्री गुरु राम दास गुण गुरु अर्जन बिघनन के बिघनन के हर गोबिंद शुभ मत श्री हर राय नमो कर नमो कर
जोरी
श्री हर कृष्ण मनाओ
भोरी
तेग बहादुर
परम कृपाला जी परम कृपाला
श्री गुरु गोबिंद सिंह तरों तरा पर पुन पुन वाहे गुरु पुन पुन
सीसा
बंदों बार बार
जगदीसा
एकंकार सतगुरु ते प्रसाद सच हो वाहे गुरु जी की फतेह
है
बेगन बिनासन
सोए
जिस मह अमृत ज्ञान है मानक भगत वैराग गुरु ग्रंथ साहिब उदद बंदों कर
अनुराग
गुरु ग्रंथ साहिब उदद बंदों कर अनुराग
धन गुरु हर राय साहब जी महाराज जी ने करतारपुर साहब विखे डेरा किया होया कुछ समा करतारपुर साहब रहण तो बाद महाराज जी दे मन च फुरना होया कि हुण असी मालवे दे इलाके नूं चलीए तो सतगुरु जी अपने सिखां सेवकां समेत 2200 घोड़ सवारां समेत करतारपुर साहब तो चल पए ने फगवाड़े दे लागे पहला एक मुकंदपुर नगर आउंदा है उथे आके सतगुरु गुरु हर राय साहब जी ने डेरा कीता है कुछ समा इथे ठहर के फिर इथो अगे मालवे नू दक्षण दिशा वाले पासे नू जिधर गुरु हरगोबिंद साहब ने महाराज दी धरती ते जंग लड़िया सी उस इलाके वल गुरु हर राय साहब जी महाराज जी वध के आ रहे ने आओ सतगुरां दे मालवे दी फेरी दी कथा कि जिवें सतगुरु जी इथे पहुंचे हन और इथे आके इथो दे लोकां नू दर्शन ददारे दिते हन ओ कथा सरवण करिए श्री गुरु हर राय साहब जी दे चरणा दा ध्यान अपने हिरदयां च धारण करदे होया आप दे जीवन ते रसना दे कल्याण नमे ताखो जी सतनाम
श्री वाहे गुरु साहिब जी
सतनाम श्री
वाहे गुरु साहिब जी दोहरा जंगल देश प्रवेश पे श्री सतगुर हर राय
सतमें पातशाह धन गुरु हर राय साहब जी महाराज जी ने जंगल दे इलाके विच जिन्हू अजकल आपां मालवा कहने आ आ महाराज फूल दा इलाका जिहड़ा रामपुरा फूल दा इलाका है इस इलाके च श्री गुरु हर राय साहब जी महाराज जी विचर रहे ने इथे आके सतगुरां ने प्रवेश कीता है
राहक कोड़े जै बसे ਮਿਲ ਪ੍ਰਾਤਾ ਸਮੁਦਾਏ।
ਇੱਥੇ ਜ਼ਿਮੀਦਾਰ ਰਹਿੰਦੇ ਨੇ ਔਰ ਇਹਨਾਂ ਜ਼ਿਮੀਦਾਰਾਂ ਦਾ ਗੋਤਰ ਹੈ ਕੌੜੇ। ਕੌੜੇ ਗੋਤਰ ਦੇ ਧਾਰਨੀ ਹਨ। ਇਹ ਕੌੜੇ ਜ਼ਿਮੀਦਾਰ ਰਾਹਕ ਇਸ ਇਲਾਕੇ ਵਿੱਚ ਵਸਦੇ ਨੇ। ਬਹੁਤ ਸਾਰੇ ਇਹਨਾਂ ਦੇ ਭਾਈ ਬੰਧੂ ਨੇ, ਭਰਾ ਨੇ, ਰਿਸ਼ਤੇਦਾਰ ਨੇ, ਸੰਬੰਧੀ ਨੇ। ਬੜਾ ਵੱਡਾ ਪਰਿਵਾਰ ਹੈ ਇਹਨਾਂ ਕੌੜੇ ਰਾਹਕਾਂ ਦਾ, ਔਰ ਇਹ ਇੱਥੇ ਨਿਵਾਸ ਰੱਖਦੇ ਹਨ।
ਜੋ ਪਈ ਤਹਾਂ ਜਾਏ ਕਰ ਕੀ ਨਸ ਡੇਰੇ।
ਕੌੜਿਆਂ ਦੇ ਪਿੰਡ ਦੇ ਕੋਲ ਆ ਕੇ ਗੁਰੂ ਹਰਿਰਾਏ ਸਾਹਿਬ ਨੇ ਡੇਰਾ ਕੀਤਾ। ਜਿੱਥੇ ਕੌੜੇ ਰਾਹਕ ਰਹਿੰਦੇ ਸਨ, ਇਹ ਕੌੜੇ ਜ਼ਿਮੀਦਾਰ ਰਹਿੰਦੇ ਸਨ, ਇਹਨਾਂ ਦੇ ਕੋਲ ਹੀ ਆ ਕੇ, ਨੇੜੇ ਆ ਕੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਨੇ ਡੇਰਾ ਕੀਤਾ ਹੈ।
ਲਸ਼ਕਰ ਸੰਗ ਤੁਰੰਗ ਬਡੇਰੇ।
ਸਤਿਗੁਰੂ ਜੀ ਦੇ ਨਾਲ ਬੜਾ ਵੱਡਾ ਲਸ਼ਕਰ ਹੈ, ਬੜੀਆਂ ਵੱਡੀਆਂ ਫੌਜਾਂ ਹਨ, ਸਿਪਾਹੀ ਹਨ, ਬਹੁਤ ਸਾਰੇ ਸੇਵਕ ਤੇ ਸਿੱਖ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਹਨ।
ਦੋਏ ਹਜ਼ਾਰ ਦੋਏ ਸੈ ਰਹੇ।
2200 ਯਾਨੀ ਕਿ 2200 ਘੋੜ ਸਵਾਰ ਹਰ ਵਕਤ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਰਹਿੰਦਾ ਹੈ। ਇੱਥੇ ਵੀ ਜਦੋਂ ਸਤਿਗੁਰੂ ਜੀ ਮਾਲਵੇ ਦੇ ਇਲਾਕੇ ਚ, ਜੰਗਲ ਦੇ ਇਲਾਕੇ ਚ ਆਏ ਨੇ, ਮਹਾਰਾਜ ਜੀ ਦੇ ਨਾਲ 2200 ਘੋੜ ਸਵਾਰ ਤਿਆਰ ਬਰ ਤਿਆਰ ਨਾਲ ਹਨ।
ਬਲੀ ਸ਼ਸਤਰ ਧਾਰੀ ਪਟ ਹੈ।
ਉਹਦੇ ਜਿਹੜੇ 2200 ਘੋੜ ਸਵਾਰ ਨੇ ਬੜੇ ਬਲੀ ਨੇ, ਸ਼ਸਤਰ ਧਾਰੀ ਨੇ, ਲੜਨ ਮਰਨ ਨੂੰ ਹਰ ਵੇਲੇ ਤਿਆਰ ਰਹਿੰਦੇ ਨੇ। ਤਿਆਰ ਬਰ ਤਿਆਰ ਫੌਜਾਂ ਨੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੀਆਂ।
ਗੁਰ ਆਗਵਨ ਦੇਸ਼ ਨਰ ਤਾਉ।
ਇੱਥੇ ਦੇ ਲੋਕਾਂ ਨੂੰ ਜਦੋਂ ਪਤਾ ਲੱਗਾ, ਨੇੜੇ ਤੇੜੇ ਪਿੰਡਾਂ ਵਿੱਚ ਖਬਰ ਪਹੁੰਚ ਗਈ ਕਿ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਏ ਹਨ,
ਸੇਵਾ ਹਿਤ ਆਏ ਗੇ ਪਾਉ।
ਇਲਾਕਾ ਨਿਵਾਸੀ ਲੋਕ ਇਕੱਠੇ ਹੋ ਕੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਕਰਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਨੇ, ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਹਨ।
ਪੂਰਵ ਸ਼੍ਰੀ ਹਰਗੋਬਿੰਦ ਆਏ।
ਇੱਕ ਵਾਰ ਪਹਿਲਾਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਇਸ ਇਲਾਕੇ ਚ ਆਏ ਨੇ। ਮਹਾਰਾਜ 6ਵੇਂ ਪਾਤਸ਼ਾਹ ਨੇ ਵੀ ਇਸ ਇਲਾਕੇ ਦੇ ਵਿੱਚ, ਆ ਜਿਹੜਾ ਮਹਿਰਾਜ ਆਦਿਕ ਦਾ ਇਲਾਕਾ ਹੈ, ਫੂਲ ਦਾ ਇਲਾਕਾ ਹੈ, ਜਿੱਥੇ ਅੱਜ ਕੱਲ ਗੁਰੂ ਸਰ ਆਦਿਕ ਸਤਿਗੁਰਾਂ ਦੇ ਸਥਾਨ ਨੇ, ਜਿੱਥੇ ਮਹਾਰਾਜ ਜੀ ਨੇ ਜੰਗ ਵੀ ਲੜਿਆ ਹੈ, ਇੱਧਰ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੀ ਪਹਿਲਾਂ ਇੱਕ ਵਾਰ ਆਏ ਹੋਏ ਨੇ।
ਲੱਲਾ ਬੇਗ ਕੰਬਰ ਜਬ ਕਾਏ।
ਜਦੋਂ ਲੱਲਾ ਬੇਗ ਤੇ ਕੰਬਰ ਬੇਗ ਆਪਣੇ ਨਾਲ 35,000 ਫੌਜ ਲੈ ਕੇ ਚੜ ਕੇ ਆਏ ਸਨ, ਤੇ ਉਸ 35,000 ਫੌਜ ਦਾ ਮੁਕਾਬਲਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੇ ਇਸੇ ਜਗ੍ਹਾ ਤੇ ਕੀਤਾ ਸੀ। ਇੱਥੇ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਖਲੋ ਕੇ ਉਹਨਾਂ ਨਾਲ ਜੰਗ ਕੀਤਾ ਸੀ। ਲੱਲਾ ਬੇਗ ਤੇ ਕੰਬਰ ਬੇਗ ਨੂੰ ਇੱਥੇ ਹੀ ਜੰਗ ਦੇ ਮੈਦਾਨ ਵਿੱਚ ਮਾਰਿਆ ਸੀ।
ਤਬ ਮੇਲਾ ਇੱਕ ਲੱਗਿਓ ਬਡੇਰਾ।
ਖਾਲਸਾ ਜੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਉਤਰੇ ਹੋਏ ਸਨ, ਉਦੋਂ ਇੱਥੇ ਇੱਕ ਮੇਲਾ ਲੱਗਾ ਹੋਇਆ ਸੀ। ਜਦੋਂ ਮਹਾਰਾਜ 6ਵੇਂ ਪਾਤਸ਼ਾਹ ਜੀ ਨੇ ਇੱਥੇ ਚਰਨ ਪਾਏ ਨੇ, ਮਹਾਰਾਜ ਜੀ ਜੰਗ ਲੜਨ ਵਾਸਤੇ ਆਏ ਨੇ, ਉਸ ਤੋਂ ਪਹਿਲਾਂ ਉਦੋਂ ਹੀ ਇੱਕ ਬਚਨ ਹੈ ਕਿ ਇਸ ਜਗ੍ਹਾ ਤੇ ਇੱਕ ਨੇੜੇ ਹੀ ਮੇਲਾ ਲੱਗਾ ਹੋਇਆ ਸੀ।
ਸ੍ਰੀ ਗੁਰ ਗਮਨੇ ਉਤੇ ਅਖੇਰਾ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਗਏ ਹੋਏ ਸਨ।
ਸੁਨਤ ਕੁਲਾਹਲ ਤਿਤ ਦਿਸ਼ ਆਏ।
ਜਦੋਂ ਮਹਾਰਾਜ ਜੀ ਨੇ ਕੁਲਾਹਲ ਸੁਣਿਆ ਵੀ ਢੋਲ ਢਮੱਕਾ ਵੱਜ ਰਿਹਾ, ਬੜਾ ਰੌਲਾ ਪਿਆ ਹੋਇਆ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਉਸੇ ਪਾਸੇ ਨਿਕਲ ਆਏ, ਸ਼ਿਕਾਰ ਖੇਡਦਿਆਂ ਖੇਡਦਿਆਂ ਉਸੇ ਪਾਸੇ ਨਿਕਲ ਆਏ, ਜਿੱਧਰ ਰੋਲਾ ਸੁਣਿਆ, ਜਿੱਧਰ ਆਵਾਜ਼ ਸੁਣੀ।
ਹਿਤ ਦਰਸ਼ਨ ਕੇ ਨਾਰੋਂ ਮੰਡਾਏ।
ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆਏ, ਮੇਲਾ ਲੱਗਾ ਹੋਇਆ ਸੀ, ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗਾ ਵੀ ਗੁਰੂ ਨਾਨਕ ਦੀ ਗੱਦੀ ਦੇ 6ਵੇਂ ਮਾਲਕ ਨੇ ਗੁਰੂ ਹਰਗੋਬਿੰਦ ਸਾਹਿਬ ਨੇ, ਤੇ ਬਹੁਤ ਸਾਰੀ ਦੁਨੀਆਂ 6ਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰ ਹੋਈ।
ਹੱਥ ਜੋੜ ਬੰਦਨ ਬੋ ਕਰੇ।
ਹੱਥ ਜੋੜ ਕੇ ਬੜਿਆਂ ਨੇ ਆ ਕੇ ਸਤਿਗੁਰਾਂ ਨੂੰ ਵੰਦਨਾ ਕੀਤੀ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ।
ਸ਼ਸਤਰ ਸਹਿਤ ਭਿਖ ਆਨੰਦ ਧਰੇ।
ਸਤਿਗੁਰੂ ਜੀ ਸ਼ਸਤਰ ਧਾਰੀ ਨੇ, महाराज जी दे नाल जिहड़ियां फौजां ने ओह भी शस्त्रधारी ने। सतगुरां नूं शस्त्र सहित शस्त्रधारी वेख के सारे बड़े आनंदित होए, सब दे मन च बड़ी खुशी होई गुरु साहब दे दर्शन करके।
तब ए कोड़े राहक ब्रिंद,
उदों ए जिहड़े कौड़े राहक ने जिमीदार ए भी आए सन। ए छेवें पातशाह दे समय दा कोई बचन भाई संतोख सिंह जी सुना रहे ने। कहते भी मेला लगा होया सी जदों गुरु हरगोबिंद साहब जी इत्थे उतरे सन, उदों इत्थे कौड़े राहकां दा मेला लगा होया सी। बड़ी दुनिया दर्शनां नूं आई छेवें पातशाहदियां नूं। उत्थे फिरे जिहड़े कौड़े राहक सन, ए भी इकट्ठे हो के गुरु हरगोबिंद साहब दे दर्शन करन लई आए।
करे मालकी वदे बिलंद,
ओह इस इलाके विच मलकीयत रखदे सी। ओह कहंदे सी भी इह जमीन साडी है। ओह कौड़े राहक जिहड़े जिमीदार सन, इह जमीन दे उत्ते अपनी मालकी रखदे सन। कहंदे सन भी इह सारी जमीन जिथे दूर दूर तक नजर आउंदी है, ਇਹ ਸਾਰੀ ਜ਼ਮੀਨ ਸਾਡੀ ਹੈ, ਇਹਦੇ ਮਾਲਕ ਅਸੀਂ ਹਾਂ।
ਕੁਲ ਕੇ ਪ੍ਰਾਤ ਮਿਲੇ ਸਮੁਦਾਏ,
ਇਹ ਤਾਂ ਜਿੰਨੇ ਕੌੜੇ ਰਾਖ ਸੀ, ਕੁਲ ਦੇ ਜਿੰਨੇ ਇਹਨਾਂ ਦੇ ਕੌੜੇ ਜ਼ਿਮੀਦਾਰ ਸਨ, ਇਹ ਸਾਰੇ ਭਰਾ ਆਪਸ ਵਿੱਚ ਮਿਲੇ ਹੋਏ ਸਨ।
ਸਭ ਪਰ ਆਪਣੋ ਹੁਕਮ ਚਲਾਏ,
ਇਹ ਜਿਹੜੇ ਬਾਕੀ ਦੇ ਲੋਕ ਸੀ ਉਹਨਾਂ ਤੇ ਆਪਣਾ ਹੁਕਮ ਚਲਾਉਂਦੇ ਸੀ ਵੀ ਇਹ ਜ਼ਮੀਨ ਸਾਡੀ ਹੈ, ਜਾਇਦਾਦ ਸਾਡੀ ਹੈ। ਤੇ ਜਿਹੜੇ ਹੋਰ ਲੋਕ ਦੁਨੀਆਂ ਇੱਥੇ ਆਮ ਸਧਾਰਨ ਲੋਕ ਰਹਿੰਦੇ ਸੀ ਉਹਨਾਂ ਉੱਤੇ ਆਪਣਾ ਹੁਕਮ ਚਲਾਉਂਦੇ ਸਨ, ਉਹਨਾਂ ਤੇ ਆਪਣੀ ਆਗਿਆ ਚਲਾਉਂਦੇ ਸਨ।
ਮੇਲੇ ਵਿਖੇ ਓਜ ਦਿਖਰਾਵਤ,
ਇੱਥੇ ਜਿਹੜਾ ਮੇਲਾ ਲੱਗਾ ਹੁੰਦਾ ਸੀ ਉਹ ਵੀ ਇਹਨਾਂ ਕੌੜੇ ਰਾਹਕਾਂ ਦਾ ਮੇਲਾ ਸੀ, ਇਹੀ ਉਹ ਮੇਲਾ ਲਵਾਇਆ ਕਰਦੇ ਸੀ। ਔਰ ਮੇਲੇ ਵਿੱਚ ਆਪਣੀ ਤਾਕਤ ਵਿਖਾਇਆ ਕਰਦੇ ਸੀ ਲੋਕਾਂ ਨੂੰ ਕਿ ਅਸੀਂ ਬੜੇ ਤਾਕਤਵਰ ਹਾਂ, ਸਾਡੇ ਕਈ ਭਰਾ ਬੰਧੂ ਨੇ, ਸਾਡਾ ਪਰਿਵਾਰ ਬੜਾ ਵੱਡਾ ਹੈ। ਏਦਾਂ ਇਹ ਆਪਣੀ ਤਾਕਤ ਲੋਕਾਂ ਨੂੰ ਮੇਲੇ ਵਿੱਚ ਵਿਖਾਉਂਦੇ ਸਨ।
ਨਿਜ ਮਰਜ਼ੀ ਅਨੁਸਾਰ ਚਲਾਵਤ,
ਔਰ ਲੋਕਾਂ ਨੂੰ ਆਪਣੀ ਮਰਜ਼ੀ ਦੇ ਅਨੁਸਾਰ ਚਲਾਉਂਦੇ ਸੀ। ਇਹਨਾਂ ਦਾ ਹੁਕਮ ਚੱਲਦਾ ਸੀ ਇਲਾਕੇ ਵਿੱਚ ਕੌੜੇ ਰਾਹਕਾਂ ਦਾ, ਪਰਿਵਾਰ ਬੜਾ ਵੱਡਾ ਸੀ, ਭਾਈ ਬੰਧੂ ਬੜੇ ਵੱਡੇ ਸਨ, ਸੈਂਕੜਿਆਂ ਦੀ ਗਿਣਤੀ ਵਿੱਚ ਪਰਿਵਾਰ ਸੀ, ਇਕੱਠੇ ਰਹਿੰਦੇ ਸੀ। ਇਸ ਕਰਕੇ ਲੋਕ ਵੀ ਇਹਨਾਂ ਕੋਲੋਂ ਡਰਦੇ ਸਨ, ਭੈ ਭੀਤ ਹੁੰਦੇ ਸੀ, ਇਹਨਾਂ ਦੀ ਏਕਤਾ ਅੱਗੇ ਲੋਕ ਆ ਕੇ ਝੁਕਦੇ ਸਨ। ਇਹ ਜਿਹੜੇ ਕੌੜੇ ਰਾਹਕ ਨੇ ਬਹੁਤ ਸਾਰੇ ਲੋਕਾਂ ਤੇ ਆਪਣਾ ਹੁਕਮ ਚਲਾਉਂਦੇ ਸਨ।
ਸੇ ਪੀ ਲੱਖ ਕਰ ਗੁਰ ਟਿਗ ਆਏ,
ਆਪਣੀ ਮਰਜ਼ੀ ਅਨੁਸਾਰ ਲੋਕਾਂ ਨੂੰ ਚਲਾਉਂਦੇ ਸੀ। ਜਦੋਂ ਕੌੜੇ ਰਾਹਕਾਂ ਨੂੰ ਪਤਾ ਲੱਗਾ ਵੀ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਧੋਏ ਵੀ ਆ ਗਏ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ, ਇਹ ਵੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਕੋਲ ਆਏ।
ਹੱਥ ਜੋੜ ਸਭ ਸੀਸ ਨਿਵਾਏ,
ਇਹਨਾਂ ਨੇ ਵੀ ਆ ਕੇ ਹੱਥ ਜੋੜ ਕੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਸੀਸ ਝੁਕਾਇਆ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆ ਕੇ ਇਹਨਾਂ ਨੇ ਨਮਸਕਾਰ ਕੀਤੀ ਹੈ।
ਹਿਤ ਦਰਸ਼ਨ ਕੇ ਖਰੇ ਆਗਾਰੀ,
ਔਰ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਸਨਮੁਖ ਖਲੋ ਗਏ, ਮਹਾਰਾਜ ਜੀ ਦੇ ਸਾਹਮਣੇ ਆ ਕੇ ਖਲੋ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨਮੁਖ।
ਹੋਤੇ ਬ੍ਰਿੰਦਿਆਰ ਆਯੁਧ ਧਾਰੀ,
ਇਹ ਵੀ ਬਹੁਤ ਜ਼ਿਆਦਾ ਸੀ ਗਿਣਤੀ ਵਿੱਚ, ਕੌੜੇ ਰਾਹਕ ਵੀ ਬਹੁਤ ਜ਼ਿਆਦਾ ਸੀ, ਇਹਨਾਂ ਦੀ ਗਿਣਤੀ ਜ਼ਿਆਦਾ ਸੀ, ਤੇ ਹੈ ਇਹ ਵੀ ਸ਼ਸਤਰਧਾਰੀ, ਸ਼ਸਤਰ ਇਹਨਾਂ ਨੇ ਵੀ ਧਾਰਨ ਕੀਤੇ ਹੋਏ ਸਨ, ਸੂਰਮੇ ਸੀ, ਬਹਾਦਰ ਸਨ, ਇਹ ਵੀ ਸ਼ਸਤਰਧਾਰੀ ਹੋ ਕੇ ਮਹਾਰਾਜ ਜੀ ਕੋਲ ਆਏ ਹਨ।
ਤਿਨ ਕੀ ਦਿਸ਼ਾ ਬਿਲੋਕ ਗੁਸਾਈ,
ਜਗਤ ਪਿਤਾ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਨਾ ਕੌੜੇ ਰਾਹਕਾਂ ਵੱਲ ਵੇਖਿਆ, ਜਿਹੜੇ ਕੌੜੇ ਰਾਹਕ ਆਏ ਨੇ ਸਤਿਗੁਰਾਂ ਦੇ ਕੋਲ, ਮਹਾਰਾਜ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਨਾਂ ਵੱਲ ਵੇਖਿਆ ਹੈ।
ਜੋ ਸਮੁਦਾਏ ਖਰੇ ਅਗਵਾਈ,
ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਇਹ ਜਿੰਨੇ ਜ਼ਿਮੀਦਾਰ ਕੌੜੇ ਰਾਹਕ ਨੇ ਇਹ ਸਾਡੇ ਸਾਹਮਣੇ ਆ ਕੇ ਖੜੇ ਹੋਏ ਨੇ, ਇਹਨਾਂ ਨੂੰ ਬੜਾ ਮਾਣ ਹੈ, ਹੰਕਾਰ ਹੈ ਆਪਣੀ ਜ਼ਮੀਨ ਦਾ ਕਿ ਅਸੀਂ ਇਸ ਜ਼ਮੀਨ ਦੇ ਮਾਲਕ ਹਾਂ।
ਕਿਸ ਕੋ ਇਸ ਥਲ ਮੈਂ ਲੱਗ ਮੇਲਾ,
ਸਤਿਗੁਰੂ ਜੀ ਇਹਨਾਂ ਕੌੜੇ ਰਾਹਕਾਂ ਨੂੰ ਪੁੱਛਣ ਲੱਗੇ, ਜਿਹੜੇ ਕੌੜੇ ਜ਼ਿਮੀਦਾਰ ਆਏ ਇਹਨਾਂ ਨੂੰ ਪੁੱਛਣ ਲੱਗੇ। ਮਹਾਰਾਜ ਕਹਿੰਦੇ ਹਾਂ ਬਈ ਜ਼ਿਮੀਦਾਰੋ, ਇਹ ਦੱਸੋ ਵੀ ਇੱਥੇ ਮੇਲਾ ਕਿਹਦਾ ਲੱਗਾ ਹੋਇਆ, ਕਿਉਂਕਿ ਉਦੋਂ ਮੇਲਾ ਲੱਗਾ ਹੋਇਆ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਆਏ ਨੇ। ਮਹਾਰਾਜ ਜੀ ਪੁੱਛਣ ਲੱਗੇ ਬਈ ਇੱਥੇ ਮੇਲਾ ਕਿਹਦਾ ਲਾਇਆ ਹੋਇਆ, ਤੁਸੀਂ ਬੜਾ ਵੱਡਾ ਮੇਲਾ ਲੱਗਾ, और मेले विच तुसी आप सारे कठे हो के मेला वेख रहे हो, दसो ये मेला किस चीज दा लगा होया है?
किस कारण ते पयो सकेला?
मेला लगन दा भी कोई कारण हुंदा, बिना कारण तो ता नहीं ना मेला लगदा। इस किस कारण करके तुसी एडा वड्डा मेला इकट्ठा कीता होया है, आ दुनिया इकट्ठी कीती हुई है, इत्थे की कारण है इस मेले दा दसना करो।
सुन कर बोले राहत कोरे।
ओ जेड़े कौड़े राक सी जिमीदार, ओ बोले गुरु हरगोबिंद साहब दा बचन सुन के, महाराज जी दा सवाल सुन के बोले,
हमरो बड़ो पयो इस ठोरे।
कौड़े राक सी महाराज जी नूं कहण लगे, सतगुरु जी साडे इत्थे वड्डे वडेरे होए ने बहुत सारे, साडा उन्हां वड्डियां वडेरियां विचों इक बड़ा वड्डा महापुरख होया है,
बरकतवंद प्रताप विशाला।
साडा इक वड्डा होया, वह बड़ा बरकतवंत सी, ओदे घर हाथ विच बड़ी बरकत सी, ओदा बड़ा वड्डा प्रताप सी, ओ बड़ा ताकतवर सूरमा सी।
जित बाचत को दे सब काला।
साडियां मुंह मंगियां मुरादां पूरियां करदा सी, जो ओदे कोलों मंगदे आ ओ सानू ओही कुछ दिंदा है, ओही कुछ बख्शदा है, जो असि अपने मन च कामना करके जांदे हां।
तिसको ए मेला लग पारी।
आ जड़ा मेला साडे उस वडेरे दा मेला लगा होया, ए जड़ा मेला असि हर साल लाउने आ, ए साडे उस वडेरे दा मेला है, ओदे नां ते असि ए मेला लाया होया, जड़ा बड़ा प्रतापी होया, बड़ा शक्ति वाला होया, ओदे कोलो जो पदार्थ मंगीए ओ मिलदा है, बहुत ज्यादा प्रताप वाला ओजवंत महापुरख साडा वडेरा है, ओदा असी ए मेला लाया होया है।
मिले आन कर जो नर नारी।
जेड़ा नर नारी, जेड़ा कोई मनुख स्त्री माई भाई इस मेले विच आके मिलदा, इस मेले विच आके शमूलियत करदा है।
सब की अर्ज सुने अर देत।
ओ साडा वडेरा सारिआं दी अर्ज सुणदा है, साडे सारिआं दी अरदास सुणदा है, और जेड़ा जेड़ा जो कोई अरदास करदा ओ अरदासां पूरियां भी हुंदियां ने, साडा ओ वडेरा साडियां अरदासां पूरियां करदा है।
नरते अपन उपायन लेत।
और असी बहुत सारियां पिटावां अपने उस वडेरे दे नां ते इत्थे भेट करदे आ, बहुत सारे लोग आके इत्थे पिटावां भेट करदे हन।
इम जब बोले सहत बड़ाई।
एदा ए कौड़े राका ने अपने वडेरे दे मेले दी गल दसी गुरु हरगोबिंद साहब नू, छेवें पातशाह नू उन्हां ने दस्या अपने वडेरे दी बड़ी वडियाई करके, कि जी असी अपने वडेरे दा मेला मनाउने, साडा कोई वडेरा महापुरख होया, ओदा असी ए जोड़ मेला करदे आ, ओदे करके असी सारे कठे हुंदे आ। कहिंदे इस तरह इन्हां ने जदों अपने वडेरे दी वडियाई करके छेवें पातशाह गुरु हरगोबिंद साहब जी महाराज जी नूं सुनाई,
श्री मुख ते मुस्काए गुसाई,
ते छेवें पातशाह सुन के मुस्कुरा पए। इन्हां दी हालत वेख के ना भी अपने वडेरे दा मेला मना रहे ने, कहिंदे ने भी ओ साडियां कामनावां पूरियां करदा है, साडियां इच्छावां पूरियां करदा है। ए सुन के गुरु हरगोबिंद साहब जी हस पए, महाराज छेवें पातशाह जी मुस्कुरा पए।
बूजे बहर कहां अब सोई।
महाराज जी पुछण लगे भी ए दसो भी ओ तुहाडा वडेरा है किथे इस वेले, तुहानू पता है कि तुहाडा ओ जिहड़ा वडेरा जिहदा तुसी ए मेला मनाउंदे हो, ए दसो भी ओ है किथे इस वेले, ओ किथे रहिंदा इस वेले, तुसी दस सकदे हो तां दसो।
जिस ते बाचत ले सब कोई।
आ जेदे कोलो तुसी मन बाचत वस्तुआं प्राप्त करदे हो, मन बाचत इच्छावां पूरियां करदे हो, कहिंदे हो साडियां इच्छावां पूरियां करदा साडा वडेरा, ए दसो भी ओ तुहाडा वडेरा इस वेले है किथे, ओ रहिंदा किथे है, किस जगह ते ओदा निवास है।
कित बैठे ओ सो बड़ो तुम्हारा।
ओ वड्डा तुहाडा जेड़ा वडेरा ओ बैठा किस जगह ते है, ओने किस जगह दे उत्ते अपना आसन लाया होया, ए दसना करो।
लीत सबन ते जथा उचारा।
जिवें तुसी दस्या के साडा ओ वडेरा साडे कोलो पिटावां लैंदा है, साडे कोलो वस्तुआं अर्पण करके साडे कोलो पिटावां प्रवान करदा है, ए दसो भी ओ किथे बह के पिटावां अर्पण का तुहाडियां कीतियां होईयां लै रहा है, ਕਿੱਥੇ ਬਹਿ ਕੇ ਤੁਹਾਡੀਆਂ ਵਸਤੂਆਂ ਅੰਗੀਕਾਰ ਕਰਦਾ ਹੈ।
ਸੁਨ ਰਾਹਤ ਕੋਰੇ ਪੁਨ ਕਹੈ।
ਜਦੋਂ ਮਹਾਰਾਜ ਜੀ ਨੇ ਸਵਾਲ ਕੀਤਾ ਛੇਵੇਂ ਪਾਤਸ਼ਾਹ ਨੇ ਸੁਣ ਕੇ ਉਹ ਕੌੜੇ ਰਾਹ ਕੋ ਅੱਗੋਂ ਬੋਲੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿਣ ਲੱਗੇ,
ਸਭ ਮੇਲੇ ਮੈਂ ਪੂਰਨ ਆਹੈ।
ਲੱਗੇ ਜੀ ਸਾਡਾ ਉਹ ਵਡੇਰਾ ਤਾਂ ਸਾਰੇ ਮੇਲੇ ਵਿੱਚ ਵਿਆਪਕ ਹੈ, ਇੱਕ ਥਾਂ ਤੇ ਥੋੜੀ ਰਹਿੰਦਾ। ਜਿੱਡਾ ਵੱਡਾ ਮੇਲਾ ਸਾਰੇ ਮੇਲੇ ਵਿੱਚ ਉਹ ਸਾਡਾ ਵਡੇਰਾ ਵਿਆਪਕ ਹੈ, ਹਰ ਜਗ੍ਹਾ ਦੇ ਉੱਤੇ ਸਾਡਾ ਉਹ ਵਡੇਰਾ ਰਹਿੰਦਾ ਨਿਵਾਸ ਰੱਖਦਾ ਹੈ।
ਜੈ ਕੈ ਸਭਨ ਕਾਮਨਾ ਦੇਤ।
ਜਿੱਥੇ ਕਿੱਥੇ ਰਹਿੰਦਾ ਹੋਇਆ ਸਾਰਿਆਂ ਦੀਆਂ ਕਾਮਨਾਵਾਂ ਪੂਰੀਆਂ ਕਰਦਾ ਹੈ, ਸਾਰਿਆਂ ਦੀਆਂ ਇੱਛਾਵਾਂ ਪੂਰੀਆਂ ਕਰਦਾ ਹੈ।
ਤਿਸ ਹਿਤ ਬੰਦਤ ਜੋ ਨਿਜ ਲੇਤ।
ਜਿਹੜੀ ਕੋਈ ਵਸਤੂ ਉਹਦੇ ਚਰਨਾਂ ਵਿੱਚ ਉਹਦਾ ਨਾਂ ਲੈ ਕੇ ਉਹਨੂੰ ਭੇਟ ਕਰਦਾ ਹੈ, ਉਹਦਾ ਨਾਂ ਲੈ ਕੇ ਵੰਦਨਾ ਕਰਕੇ ਨਮਸਕਾਰ ਕਰਕੇ ਭੇਟ ਕਰਦਾ ਹੈ।
ਨਿਜ ਪ੍ਰਭਾਵ ਤੇਰੇ ਉਹ ਸਮਾਏ।
ਉਹ ਉਹਨਾਂ ਕੋਲੋਂ ਵਸਤੂਆਂ ਪ੍ਰਵਾਨ ਵੀ ਕਰਦਾ, ਹਰ ਜਗ੍ਹਾ ਤੇ ਪ੍ਰਵਾਨ ਕਰ ਰਿਹਾ, ਸਾਰੇ ਮੇਲੇ ਵਿੱਚ ਵਿਆਪਕ ਹੈ, ਉਹ ਆਪਣਾ ਪ੍ਰਭਾਵ ਸਾਰਿਆਂ ਤੇ ਪਾ ਰਿਹਾ, ਉਹਦਾ ਪ੍ਰਭਾਵ ਸਾਰੇ ਮੇਲੇ ਦੇ ਉੱਤੇ ਹੈ, ਸਾਰੇ ਮੇਲੇ ਦੇ ਵਿੱਚ ਜਿੰਨੇ ਲੋਕ ਨੇ ਸਾਰਿਆਂ ਉੱਤੇ ਉਹਦਾ ਪ੍ਰਭਾਵ ਹੈ।
ਮਾਨਵ ਮਿਲੇ ਅਦਿਤ ਗੁਣ ਗਾਏ।
ਬਹੁਤ ਸਾਰੇ ਆ ਬੰਦੇ ਮਿਲ ਕੇ ਉਸੇ ਦਾ ਗੁਣ ਗਾਨ ਕਰ ਰਹੇ ਨੇ, ਆ ਜਿੰਨੇ ਲੋਕ ਨੇ ਇੱਥੇ ਮੇਲੇ ਚ ਆਏ ਹੋਏ ਸਾਰੇ ਉਸ ਵਡੇਰੇ ਦਾ ਸਾਡੇ ਉਸ ਬਜੁਰਗ ਦੇ ਗੁਣ ਗਾਇਨ ਕਰ ਰਹੇ ਨੇ।
ਸ਼੍ਰੀ ਹਰਗੋਬਿੰਦ ਚਤੁਰ ਸੁਜਾਨਾ।
ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕੌੜੇ ਰਾਕਾਂ ਦੀ ਇਹ ਬੇਨਤੀ ਸੁਣੀ। ਮਹਾਰਾਜ ਸੱਚੇ ਪਾਤਸ਼ਾਹ ਤਾਂ ਹੁਣ ਜਾਣਦੇ ਸੀ ਵੀ ਜਿਹੜੇ ਵਡੇਰੇ ਦੀ ਪੂਜਾ ਕਰ ਰਹੇ ਨੇ ਉਹ ਤਾਂ ਕੁਝ ਹੋਰ ਹੀ ਬਣਿਆ ਹੋਇਆ, ਇਹ ਕਹਿੰਦੇ ਨੇ ਅਸੀਂ ਉਹਦੀ ਪੂਜਾ ਕਰ ਰਹੇ, ਉਹ ਮੇਲੇ ਵਿੱਚ ਵਿਆਪਕ ਹੈ, ਪਰ ਉਹ ਤਾਂ ਕਾਂ ਦੀ ਜੂਨੇ ਪਿਆ ਹੋਇਆ। ਇਹ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜਾਣੀ ਜਾਣ ਮਹਾਰਾਜ ਜੀ ਜਾਣਦੇ ਸਨ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਇਹਨਾਂ ਦੀ ਬੇਨਤੀ ਸੁਣੀ।
ਗਨ ਰਾਹਤ ਕੋ ਮੂਰਖ ਜਾਨਾ।
ਮਹਾਰਾਜ ਜੀ ਨੇ ਵੇਖਿਆ ਵੀ ਇਹ ਮੂਰਖ ਇਕੱਠੇ ਹੋ ਕੇ ਇੱਥੇ ਪੂਜਾ ਕਰਦੇ ਨੇ, ਜਿਹਦੀ ਪੂਜਾ ਕਰਦੇ ਨੇ ਉਹ ਇੱਥੇ ਹੈ ਹੀ ਨਹੀਂ, ਉਹ ਤਾਂ ਕਾਂ ਦੀ ਜੂਨੇ ਪਿਆ ਹੋਇਆ, ਪਰ ਇਹ ਮੂਰਖਤਾ ਵਸ ਹੋ ਕੇ ਜਿਵੇਂ ਕਿਸੇ ਵੱਡੇ ਨੇ ਕਹਿ ਦਿੱਤਾ ਉਦਾਂ ਹੀ ਬਸ ਇਹ ਮੇਲਾ ਇਹਨਾਂ ਨੇ ਮਨਾਉਣਾ ਸ਼ੁਰੂ ਕਰ ਦਿੱਤਾ, ਇਹਨਾਂ ਦੀ ਮੂਰਖਤਾ ਦੀ ਨਿਸ਼ਾਨੀ ਹੈ।
ਦਿਨ ਸਭ ਮੈਂ ਜੋ ਨਰ ਪਰ ਧਾਨਾ।
ਸਤਿਗੁਰੂ ਜੀ ਨੇ ਨਾ ਕੌੜੇ ਰਾਕਾਂ ਵਿੱਚੋਂ ਜਿਹੜਾ ਸਭ ਤੋਂ ਮੁਖੀ ਸੀ, ਜਿਹਦਾ ਇਹ ਕਹਿਣਾ ਮੰਨਦੇ ਸੀ ਸਾਰੇ, ਮਹਾਰਾਜ ਜੀ ਨੇ ਉਹਨੂੰ ਆਪਣੇ ਕੋਲ ਸੱਦਿਆ ਵੀ ਤੂੰ ਸਾਡੇ ਕੋਲ ਆ ਜਾ, ਕਿਉਂਕਿ ਕੱਲੇ ਕੱਲੇ ਨੂੰ ਗੱਲ ਸਮਝਾਉਣ ਦੀ ਬਜਾਏ ਗੁਰੂ ਹਰਗੋਬਿੰਦ ਸਾਹਿਬ ਨੇ ਸੋਚਿਆ ਵੀ ਜਿਹੜਾ ਇਹਨਾਂ ਸਾਰਿਆਂ ਵਿੱਚੋਂ ਮੁਖੀ ਆ ਉਹਨੂੰ ਬੁਲਾ ਕੇ ਸਮਝਾ ਦਿੰਨੇ ਆ, ਉਹ ਆਪੇ ਅੱਗੇ ਇਹਨਾਂ ਸਾਰਿਆਂ ਨੂੰ ਸਮਝਾਉਂਦਾ ਫਿਰੇਗਾ। ਇਸ ਕਰਕੇ ਛੇਵੇਂ ਪਾਤਸ਼ਾਹ ਨੇ ਨਾ ਕੌੜੇ ਰਾਕਾਂ ਵਿੱਚੋਂ ਜਿਹੜਾ ਸਾਰਿਆਂ ਚੋਂ ਮੁਖੀ ਸੀ ਨਾ, ਇਹਨਾਂ ਸਾਰਿਆਂ ਦਾ ਮੁਖੀਆ ਸੀ, ਉਹਨੂੰ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਕੋਲ ਬੁਲਾਇਆ।
ਅਗਰ ਖਰੋ ਪਿਖ ਬਾਕ ਬਖਾਨਾ।
ਉਹ ਆ ਕੇ ਸਤਿਗੁਰਾਂ ਦੇ ਸਾਹਮਣੇ ਖਲੋ ਗਿਆ ਤੇ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਉਹਨੂੰ ਕਹਿਣ ਲੱਗੇ,
ਮੂੰਦ ਬਿਲੋਚਨ ਹਿਰਦੇ ਜਨਾਵੇ।
ਮਹਾਰਾਜ ਜੀ ਕਹਿੰਦੇ ਭਾਈ ਜ਼ਿਮੀਦਾਰਾ ਏਦਾਂ ਕਰ, ਤੂੰ ਅੱਖਾਂ ਬੰਦ ਕਰ, ਤੈਨੂੰ ਵਿਖਾਈਏ ਤੇਰਾ ਉਹ ਵਡੇਰਾ ਕਿੱਥੇ, ਅੱਖਾਂ ਬੰਦ ਕਰ ਲੈ, ਤੈਨੂੰ ਸਾਰਾ ਕੁਝ ਜਣਾ ਦਿੰਨੇ ਆ ਵੀ ਤੇਰਾ ਉਹ ਵਡੇਰਾ ਜਿਹਦਾ ਤੁਸੀਂ ਇਹ ਮੇਲਾ ਮਨਾਉਂਦੇ ਪਏ ਜੇ ਉਹ ਕਿੱਥੇ ਹੈ, ਇਸ ਵੇਲੇ ਉਹਦਾ ਕੀ ਹਾਲ ਹੈ, ਉਹ ਅਸੀਂ ਤੈਨੂੰ ਵਿਖਾ ਦਿੰਨੇ, ਅੱਖਾਂ ਬੰਦ ਕਰਕੇ ਧਿਆਨ ਨਾਲ ਵੇਖਣਾ ਕਰ, ਤੈਨੂੰ ਜਣਾਉਂਦੇ ਹਾਂ।
ਅਬੇ ਤਾਏ ਕੋ ਤੋਏ ਦਿਖਾਵੇ।
ਹੁਣੇ ਤੈਨੂੰ ਵਿਖਾ ਦਿੰਨੇ ਆ, ਹੁਣੇ ਅੱਖ ਦੇ ਫੋਰ ਵਿੱਚ ਤੈਨੂੰ ਵਿਖਾ ਦਿੰਨੇ ਆ ਤੇਰਾ ਉਹ ਵਡੇਰਾ ਕਿੱਥੇ ਹੈ ਜਿਹਦਾ ਮੇਲਾ ਮਨਾ ਰਹੇ ਹੋ।
ਦੇਖ ਲੀਜੀਏ ਆਪਣਾ ਵਡੇਰਾ।
ਆਪਣੇ ਵਡੇਰੇ ਨੂੰ ਚੰਗੀ ਤਰ੍ਹਾਂ ਵੇਖ ਕੇ ਪਛਾਣ ਲਈ ਵੀ ਉਹੀ ਹੈ ਨਾ, ਕਿਤੇ ਭੁਲੇਖਾ ਨਾ ਰਹਿ ਜੇ ਤੇਰੇ ਮਨ ਵਿੱਚ, ਚੰਗੀ ਤਰ੍ਹਾਂ ਪਛਾਣ ਲਵੀ ਆਪਣੇ ਉਸ ਵਡੇਰੇ ਨੂੰ ਕਿ ਉਹੀ ਹੈ ਨਾ ਜਿਹਦਾ ਮੇਲਾ ਮਨਾ ਰਹੇ ਹੋ।
ਜੋ ਮੇਲੇ ਮੈਂ ਰਮਿਓ ਜਿਠੇਰਾ।
ਜਿਹੜੇ ਵਡੇਰੇ ਨੂੰ ਤੁਸੀਂ ਕਹਿੰਦੇ ਹੋ ਵੀ ਸਾਰੇ ਮੇਲੇ ਵਿੱਚ ਰਮਿਆ ਹੋਇਆ, ਸਾਰੇ ਮੇਲੇ ਵਿੱਚ ਵਿਆਪਕ ਹੈ, ਉਹਨੂੰ ਚੰਗੀ ਤਰ੍ਹਾਂ ਪਛਾਣ ਲਿਓ ਜੇ ਤੁਹਾਨੂੰ ਵਿਖਾ ਦਿੰਨੇ ਆ।
ਮਾਨ ਬੈਨ ਕੋ ਮੂੰਦੇ ਨੈਣ।
ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਮੰਨ ਕੇ ਉਸ ਕੌੜੇ ਰਾਕ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਉਹਨੇ ਨੇਤਰ ਬੰਦ ਕਰ ਲਏ ਤੇ ਨੇਤਰ ਬੰਦ ਕਰਕੇ ਵੇਖਿਆ
ਛੱਟੀ ਜੋ ਕਰ ਮੈਂ ਕਰੁਣਾ ਐਨ,
ਇੱਕ ਛੜੀ ਫੜੀ ਹੋਈ ਸੀ ਛੇਵੇਂ ਪਾਤਸ਼ਾਹ ਨੇ ਆਪਣੇ ਹੱਥ ਚ, ਕਰੁਣਾ ਦੇ ਸਮੁੰਦਰ ਗੁਰੂ ਹਰਗੋਬਿੰਦ ਸਾਹਿਬ ਦੇ ਹੱਥ ਵਿਚ ਇੱਕ ਛੜੀ ਸੀ, ਉਹ ਛੜੀ ਮਹਾਰਾਜ ਛੇਵੇਂ ਪਾਤਸ਼ਾਹ ਨੇ ਪਕੜੀ ਹੋਈ ਸੀ।
ਜਬ ਤਿਸਕੇ ਸਿਰ ਧਾਰਨ ਕਰੀ ਅਪਨ ਬੜੇ ਕੀ ਸੋਜੀ ਪਰੀ।
ਉਹ ਛੜੀ ਮਹਾਰਾਜ ਜੀ ਨੂੰ ਉਸ ਜ਼ਿਮੀਦਾਰ ਦੇ ਸਿਰ ਤੇ ਰੱਖੀ, ਕਹਿੰਦੇ ਜਦੋਂ ਛੜੀ ਉਹਦੇ ਸਿਰ ਤੇ ਰੱਖੀ ਉਹਨੇ ਅੱਖਾਂ ਬੰਦ ਕੀਤੀਆਂ, ਉਹਨੂੰ ਆਪਣੇ ਵਡੇਰੇ ਦੀ ਸੋਝੀ ਹੋ ਗਈ। ਜਿਹੜਾ ਵਡੇਰਾ ਉਹਨੂੰ ਨਜ਼ਰ ਆਇਆ ਨਾ, ਉਹਨੇ ਵੇਖ ਲਿਆ ਕਿ ਜਿਹਦਾ ਉਹ ਮੇਲਾ ਮਨਾ ਰਹੇ ਨੇ ਉਹਦੀ ਕੀ ਹਾਲਤ ਹੈ, ਉਹ ਦਸ਼ਾ ਸਾਰੀ ਵੇਖ ਲਈ, ਉਹਨੂੰ ਆਪਣੇ ਵਡੇਰੇ ਦੀ ਸੋਝੀ ਹੋ ਗਈ।
ਅਨਕ ਜਨਮ ਤਰ ਮਾਰ ਮਾਰ ਗਯੋ,
ਵੇਖਿਆ ਕਿ ਇਹਦਾ ਜਿਹੜਾ ਵਡੇਰਾ ਉਹਨੇ ਕਈ ਜਨਮ ਧਾਰਨ ਕੀਤੇ, ਕਈ ਜੂਨੀਆਂ ਵਿਚ ਭਟਕਿਆ, ਕਦੇ ਕੁੱਤੇ ਦੀ ਜੂਨ ਚ ਪੈਂਦਾ, ਕਦੇ ਸੂਰ ਦੀ ਜੂਨ ਚ ਪੈਂਦਾ, ਕਈ ਜੂਨੀਆਂ ਦੇ ਵਿਚ ਉਹ ਭਟਕਿਆ, ਭਟਕ ਭਟਕ ਕੇ ਇੱਕ ਜੂਨ ਦੇ ਵਿਚ ਆਇਆ ਹੈ।
ਅਬ ਤਨ ਕਾਕ ਪਹਾਰੀ ਪਯੋ,
ਉਹਨੇ ਵੇਖਿਆ ਕਿ ਬਹੁਤ ਸਾਰੀਆਂ ਜੂਨੀਆਂ ਵਿਚ ਭਟਕਣ ਤੋਂ ਬਾਅਦ ਸਾਡਾ ਉਹ ਵਡੇਰਾ ਹੁਣ ਪਹਾੜੀ ਕਾਂ ਦੀ ਜੂਨ ਚ ਪਿਆ ਹੋਇਆ। ਉਸੇ ਵੇਲੇ ਵੇਖ ਲਿਆ, ਵਿਖਾ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਜਿਹਦਾ ਮੇਲਾ ਮਨਾਉਂਦੇ ਹੋ, ਜਿਹਦੀ ਪੂਜਾ ਕਰਦੇ ਹੋ, ਉਹਦੀ ਹਾਲਤ ਕੀ ਹੈ, ਕਦੇ ਵੇਖੀ ਹੈ? ਉਹ ਵਿਖਾ ਦਿੱਤਾ ਛੇਵੇਂ ਪਾਤਸ਼ਾਹ ਨੇ। ਪਹਿਲਾਂ ਤਾਂ ਇਹਨੇ ਵੇਖਿਆ ਵੀ ਉਹ ਕਈ ਜੂਨੀਆਂ ਚ ਭਟਕਿਆ, ਕਈ ਜੂਨੀਆਂ ਵਿਚ ਭਟਕਣ ਤੋਂ ਬਾਅਦ ਹੁਣ ਉਹ ਪਹਾੜੀ ਕਾਂ ਦੀ ਜੂਨ ਵਿਚ ਪਿਆ ਹੋਇਆ।
ਇੱਕ ਉੱਚੀ ਰੋਰੀ ਪਰ ਸੋਏ,
ਪਹਾੜੀ ਕਾਂ ਦੀ ਜੂਨ ਚ ਪਿਆ ਹੋਇਆ, ਇੱਕ ਪਹਾੜ ਦੀ ਚੋਟੀ ਤੇ ਬੈਠਾ ਹੋਇਆ। ਰੌਰੀ ਕਹਿੰਦੇ ਨੇ ਪਹਾੜ ਦੀ ਚੋਟੀ ਨੂੰ, ਇੱਕ ਪਹਾੜ ਦੀ ਚੋਟੀ ਤੇ ਬੈਠਾ ਹੋਇਆ ਉਹ ਪਹਾੜੀ ਕਾਂ ਬਣ ਕੇ।
ਬੈਠ ਸੁਧ ਜਾਏ ਨਾ ਕੋਏ,
ਉੱਥੇ ਉਹ ਬੈਠਾ ਹੋਇਆ ਉਹਨੂੰ ਕੋਈ ਖਬਰ ਨੀ ਵੀ ਮੇਰੇ ਨਾਂ ਤੇ ਮੇਲਾ ਮਨਾ ਰਹੇ ਨੇ, ਉਹਨੂੰ ਇਹਦਾ ਕੋਈ ਪਤਾ ਨੀ ਕਿ ਜਿਹੜੇ ਮੇਰੇ ਅਨਿਆਈ ਨੇ, ਮੇਰੀ ਅੰਸ ਬੰਸ ਵਾਲੇ ਨੇ, ਉਹ ਅੱਗੇ ਮੇਰਾ ਮੇਲਾ ਮਨਾ ਰਹੇ ਨੇ। ਉਹ ਪਹਾੜੀ ਕਾਂ ਨੂੰ ਕੋਈ ਗਿਆਨ ਨਹੀਂ, ਉਹ ਤਾਂ ਆਪਣੀ ਮੌਜ ਵਿਚ ਇੱਕ ਪਹਾੜ ਦੀ ਚੋਟੀ ਤੇ ਬੈਠਾ ਵੇਖਿਆ।
ਅਬ ਐਸੀ ਸੁਧ ਉਰ ਹੋਏ ਆਈ,
ਕਹਿੰਦੇ ਹੁਣ ਇਹੋ ਜੀ ਸੋਝੀ, ਇਹੋ ਜੀ ਖਬਰ ਇਹਨਾਂ ਦੇ ਹਿਰਦਿਆਂ ਵਿਚ ਪ੍ਰਗਟ ਹੋ ਕੇ ਆ ਗਈ।
ਪੁਨ ਬੂਜਨ ਕੀ ਨਸ ਗੋ ਸਾਈ,
ਤੇ ਫਿਰ ਇਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪੁੱਛਣ ਲੱਗਾ, ਜਦੋਂ ਉਹਨੇ ਸਾਰਾ ਕੁਝ ਵੇਖ ਲਿਆ ਨਾ, ਤੇ ਵੇਖਣ ਤੋਂ ਬਾਅਦ ਪੁੱਛਣ ਲੱਗਾ,
ਕਹੋ ਅਬ ਕਿਸ ਥਲ ਤੋਏ ਬਡੇਰੋ।
ਮਹਾਰਾਜ ਮੈਂ ਵੇਖ ਲਿਆ, ਗੁਰੂ ਹਰਗੋਬਿੰਦ ਸਾਹਿਬ ਪੁੱਛਦੇ ਕਹਿੰਦੇ ਵੀ ਹਾਂ ਦੱਸ, ਤੇਰਾ ਵਡੇਰਾ ਇਸ ਵੇਲੇ ਕਿੱਥੇ ਬੈਠਾ ਹੈ? ਨਿਗਾਹ ਮਾਰ ਲਈ ਹੈ, ਵੇਖ ਲਿਆ ਨਾ, ਤੇ ਹੁਣ ਇਹਨਾਂ ਆਪਣੇ ਨਾਲ ਦੇ ਸਾਰੇ ਸਾਥੀਆਂ ਨੂੰ ਵੀ ਦੱਸ ਦੇ, ਜਿਹੜੇ ਆ ਤੇਰੇ ਦੂਜੇ ਕੌੜੇ ਰਾਹਕ ਨੇ, ਇਹਨਾਂ ਨੂੰ ਵੀ ਸਾਰਿਆਂ ਨੂੰ ਦੱਸ ਦੇ ਕਿ ਤੇਰਾ ਜਿਹੜਾ ਉਹ ਵਡੇਰਾ ਹੈ ਇਸ ਵੇਲੇ ਕਿੱਥੇ ਬੈਠਾ ਹੋਇਆ ਹੈ।
ਸਭਨ ਸੁਣਾਓ ਜਥਾ ਬਿਦੇਰੋ,
ਸਾਰਿਆਂ ਨੂੰ ਚੰਗੀ ਤਰ੍ਹਾਂ ਸੁਣਾ ਦੇ ਜਿਸ ਤਰ੍ਹਾਂ ਤੂੰ ਵੇਖਿਆ, ਕੱਲੀ ਕੱਲੀ ਗੱਲ ਉਸੇ ਤਰ੍ਹਾਂ ਦੱਸੀ, ਕਿਸੇ ਪ੍ਰਕਾਰ ਦਾ ਕੋਈ ਵਲ ਛਲ ਜਾਂ ਫਰੇਬ ਨਾ ਕਰੀ।
ਸੁਣ ਸਤਿਗੁਰ ਤੇ ਤਾਏ ਬਤਾਇਓ,
ਸੁਣ ਕੇ ਉਹ ਜ਼ਿਮੀਦਾਰ ਜਿਹੜਾ ਮੁਖੀਆ ਸੀ ਸਾਰਿਆਂ ਵਿੱਚ, ਉਹਨੇ ਫਿਰ ਸਾਰਿਆਂ ਨੂੰ ਦੱਸਿਆ, ਜਿਹੜੇ ਉਹਦੇ ਨਾਲ ਦੇ ਕੌੜੇ ਰਾਕ ਸੀ ਉਹਨਾਂ ਸਾਰਿਆਂ ਨੂੰ ਦੱਸਿਆ।
ਹਮਰੇ ਬੜੇ ਕਾਕ ਤਨ ਪਾਇਓ,
ਕਹਿਣ ਲੱਗੇ ਉਹ ਤੁਸੀਂ ਇੱਥੇ ਜਿਹੜੇ ਵਡੇਰੇ ਦਾ ਮੇਲਾ ਮਨਾ ਰਹੇ ਹੋ, ਤਾਂ ਸਾਡਾ ਵਡੇਰਾ ਕਾਂ ਦੇ ਸਰੀਰ ਵਿੱਚ ਹੈ, ਉਹ ਤਾਂ ਕਾਂ ਦੀ ਜੂਨੀ ਚ ਪਿਆ, ਉਹ ਵੀ ਪਹਾੜੀ ਕਾਂ ਦੀ ਜੂਨ ਵਿਚ ਪਿਆ ਹੋਇਆ।
ਉੱਚੀ ਰੋੜੀ ਪਰ ਅਬ ਬੈਸਾ,
ਪਹਾੜੀ ਕਾਂ ਦੀ ਜੂਨ ਵਿਚ ਪਿਆ ਹੋਇਆ, ਇੱਕ ਪਹਾੜ ਦੀ ਚੋਟੀ ਤੇ ਬੈਠਾ ਮੈਂ ਵੇਖਿਆ, ਉਹਨੂੰ ਚੰਗੀ ਤਰ੍ਹਾਂ ਨਿਗਾਹ ਮਾਰ ਕੇ ਧਿਆਨ ਨਾਲ ਵੇਖਿਆ ਹੈ।
ਅਹੇ ਪਹਾੜੀ ਬਾਇਸ ਜੈਸਾ,
ਪਹਾੜੀ ਕਾਂ ਵਰਗਾ ਨਜ਼ਰ ਆਉਂਦਾ ਹੈ, ਹੀ ਪਹਾੜੀ ਕਾਂ ਬਣਿਆ ਹੋਇਆ ਜਿਹੜਾ ਆਪਣਾ ਵਡੇਰਾ, ਜਿਹਦਾ ਆਪਾਂ ਮੇਲਾ ਪੇ ਮਨਾਉਂਦੇ ਆ।
ਪੁਨ ਗੁਰ ਬੂਜੇ ਓ ਇਸ ਥਲ ਮੇਲਾ,
ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਪੁੱਛਣ ਲੱਗੇ ਵੀ ਜੇ ਤੁਹਾਡਾ ਵਡੇਰਾ ਕਾਂ ਦੀ ਜੂਨੇ ਪਿਆ, ਫਿਰ ਤੁਸੀਂ ਇੱਥੇ ਮੇਲਾ ਕਿਹਦੇ ਨਾਂ ਤੇ ਮਨਾਉਂਦੇ, ਜੋ ਇੱਥੇ ਹੈ ਹੀ ਨਹੀਂ ਮੇਲੇ ਵਿੱਚ, ਤੇ ਫਿਰ ਤੁਸੀਂ ਆ ਜਿਹੜਾ ਮੇਲਾ ਜੋੜ ਮੇਲਾ ਕਰਦੇ ਹੋ, ਫਿਰ ਇਹ ਕਿਹਦੇ ਨਾਂ ਦਾ ਮਨਾ ਰਹੇ ਹੋ?
ਕੋ ਕਿਸ ਕੋ ਵੱਡ ਭਇਓ ਸਕੇਲਾ,
ਇੱਥੇ ਕਿਹੜੇ ਵਡੇਰਿਆਂ ਦਾ ਤੁਸੀਂ ਮੇਲਾ ਮਨਾ ਰਹੇ ਹੋ ਜੇ ਤੁਹਾਡਾ ਵਡੇਰਾ ਹੀ ਇੱਥੇ ਕੋਈ ਨਹੀਂ? ਉਹ ਤਾਂ ਕਾਂ ਦੀ ਜੂਨੇ ਪਿਆ ਕਿਸੇ ਪਹਾੜ ਦੀ ਚੋਟੀ ਤੇ ਬੈਠਾ ਹੈ, ਤੇ ਤੁਸੀਂ ਇੱਥੇ ਮੇਲਾ ਕਿਹਦੇ ਨਾਂ ਤੇ ਇਕੱਠਾ ਕੀਤਾ ਹੋਇਆ?
ਸੁਣ ਕੇ ਹੱਥ ਜੋਰ ਤਬ ਕਈ,
ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਸੁਣ ਕੇ ਜਿਹੜੇ ਉਹ ਕੌੜੇ ਰਾਹਕ ਸੀ ਨਾ, ਉਹ ਬੋਲੇ ਹੱਥ ਜੋੜ ਕੇ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗੇ,
ਭੇਡ ਚਾਲ ਲੋਕਨ ਕੀ ਲਈ।
ਕਹਿੰਦੇ ਜੀ ਇਹ ਜਗਤ ਦੀ ਭੇਡ ਚਾਲ ਹੁੰਦੀ ਹੈ, ਜਿਵੇਂ ਲੋਕ ਇੱਕ ਬੰਦਾ ਕਰਦਾ ਪਿੱਛੇ ਪਿੱਛੇ ਕਈ ਕਰਨ ਲੱਗ ਪੈਂਦੇ ਨੇ, ਜਗਤ ਦੇ ਲੋਕਾਂ ਦੀ ਭੇਡਾ ਚਾਲ ਹੁੰਦੀ ਹੈ।
ਜਿਤ ਦਿਸ਼ ਏਕ ਭੇਡ ਚੱਲ ਜਾਏ,
ਜਿਵੇਂ ਭੇਡਾਂ ਦਾ ਸੁਭਾਅ ਹੁੰਦਾ ਵੀ ਜਿੱਧਰ ਇੱਕ ਭੇਡ ਟੁਰ ਕੇ ਚਲੀ ਜਾਏ, ਇੱਕ ਭੇਡ ਜਿੱਧਰ ਨੂੰ ਚਲੀ ਜਾਏ ਉਹਦੇ ਪਿੱਛੇ ਪਿੱਛੇ ਬਾਕੀ ਭੇਡਾਂ ਵੀ ਟੁਰ ਪੈਂਦੀਆਂ ਨੇ।
ਦੇਖਤ ਸਗਰੀ ਧਾਏ ਸਿਧਾਏ,
ਉਹਦੇ ਪਿੱਛੇ ਪਿੱਛੇ ਦੂਜੀਆਂ ਭੇਡਾਂ ਵੀ ਸਾਰੀਆਂ ਨਾਲ ਹੀ ਟੁਰ ਪੈਂਦੀਆਂ। ਜਗਤ ਦੀ ਭੇਡ ਚਾਲ ਹੈ ਜੀ। ਫਿਰ ਉਹੀ ਕੌੜੇ ਰਾਹਕ ਜਿਹੜੇ ਪਹਿਲਾਂ ਕਹਿੰਦੇ ਸੀ ਅਸੀਂ ਵਡੇਰੇ ਦਾ ਮੇਲਾ ਬਣਾ ਰਹੇ ਹਾਂ, ਹੁਣ ਕਹਿੰਦੇ ਜੀ ਭੇਡਾ ਚਾਲ ਕਰਦੇ ਆ ਅਸੀਂ, ਜਿਵੇਂ ਪਹਿਲਾਂ ਕਰਦੇ ਆਏ ਨੇ ਸਾਡੇ ਵਡੇਰੇ ਉਸੇ ਤਰ੍ਹਾਂ ਅਸੀਂ ਵੀ ਕਰਦੇ ਆ ਰਹੇ ਹਾਂ, ਸਾਡੀ ਤਾਂ ਭੇਡਾ ਚਾਲ ਬਣੀ ਹੋਈ ਹੈ।
ਤਿਮਹੀ ਜਗ ਕੇ ਮੂਰਖ ਨਰ ਹੈ,
ਕਹਿੰਦਾ ਜਿਵੇਂ ਇੱਕ ਭੇਡ ਪਿੱਛੇ ਬਾਕੀ ਭੇਡਾਂ ਟੁਰ ਪੈਂਦੀਆਂ, ਏਦਾਂ ਹੀ ਸੰਸਾਰ ਦੇ ਮੂਰਖ ਲੋਕਾਂ ਦਾ ਸੁਭਾਅ ਹੁੰਦਾ ਹੈ, ਏਦਾਂ ਹੀ ਮੂਰਖ ਨਰਾਂ ਦਾ ਸੁਭਾਅ ਹੁੰਦਾ ਕਿ ਇੱਕ ਬੰਦਾ ਜਿੱਧਰ ਨੂੰ ਜਾਂਦਾ ਪਿੱਛੇ ਪਿੱਛੇ ਕਈ ਟੁਰ ਪੈਂਦੇ ਨੇ।
ਪਿੱਖ ਚੱਲ ਜਾਏ ਵਿਚਾਰ ਨਾ ਉਰ ਹੈ,
ਇੱਕ ਵਿਦਵਾਨ ਦਾ ਕਥਨ ਹੈ, ਉਹ ਕਹਿੰਦਾ ਜਗ ਕੀ ਭੇਡਾ ਚਾਲ ਹੈ, ਚਲਤੇ ਕੇ ਪਾਛੇ ਚਲੇ, ਪਰਮਾਰਥ ਨਾ ਸੰਭਾਲ ਦੇਖੋ ਜਗ ਕੀ ਮੂੜਤਾ। ਕਹਿੰਦੇ ਸੰਸਾਰ ਦੇ ਲੋਕਾਂ ਦੀ ਭੇਡਾ ਚਾਲ ਹੁੰਦੀ, ਜਿੱਥੇ ਦਸਵੀਆਂ ਨੇ ਮੱਥਾ ਟੇਕਿਆ ਪਿੱਛੇ ਆ ਕੇ ਕਈ ਟੇਕਣ ਨੂੰ ਖੜੇ ਨੇ, ਉਹ ਇਹ ਨਹੀਂ ਸੋਚਦੇ ਵੀ ਜਿੱਥੇ ਮੱਥਾ ਟੇਕ ਰਹੇ ਨੇ ਵੀ ਇੱਥੇ ਜਗ੍ਹਾ ਕੀ ਹੈ, ਇੱਥੇ ਸਥਾਨ ਕੀ ਹੈ, ਇੱਥੇ ਮੱਥਾ ਟੇਕਣ ਦਾ ਕੀ ਲਾਭ ਹੈ ਕੀ ਨਹੀਂ ਹੈ, ਜਿੱਧਰ ਕਿਸੇ ਨੇ ਮੱਥਾ ਟੇਕਿਆ ਉੱਧਰ ਹੀ ਟੁਰ ਪਏ। ਇਹ ਹਾਲਤ ਹੈ ਸੰਸਾਰ ਦੇ ਲੋਕਾਂ ਦੀ। ਇਹ ਉਹ ਜ਼ਿਮੀਂਦਾਰ ਵੀ ਕਹਿ ਰਹੇ ਨੇ ਜਿਹੜੇ ਕੌੜੇ ਰਾਹਕ ਨੇ, ਕਹਿੰਦੇ ਜੀ ਆਮ ਮੂਰਖ ਨਰਾਂ ਦੀ ਇਹ ਬਿਰਤੀ ਹੁੰਦੀ ਹੈ, ਉਹ ਜਿੱਧਰ ਕੋਈ ਵੇਖਦਾ ਉਧਰ ਹੀ ਚੱਲ ਪੈਂਦੇ ਨੇ, ਪਿੱਛੇ ਪਿੱਛੇ ਚੱਲ ਪੈਂਦੇ ਨੇ।
ਦੇਖਾ ਦੇਖੀ ਸਭ ਚੱਲ ਆਏ,
ਦੇਖਾ ਦੇਖੀ ਸਾਰੇ ਪਿੱਛੇ ਪਿੱਛੇ ਚੱਲ ਕੇ ਆਉਂਦੇ ਨੇ, ਵੇਖਾ ਵੇਖੀ ਸਾਰੇ ਪਿੱਛੇ ਟੁਰੇ ਆਉਂਦੇ ਹਨ।
ਨੈ ਜਾਣੇ ਕਿਆ ਪਾਏ ਸਿਧਾਏ,
ਇਹ ਨਹੀਂ ਪਤਾ ਵੀ ਕੀ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ, ਕੀ ਪ੍ਰਾਪਤ ਕਰਕੇ ਉਹ ਜਾਣਗੇ, ਕੀ ਉੱਥੋਂ ਉਹਨਾਂ ਨੂੰ ਮਿਲੇਗਾ, ਇਹ ਨਹੀਂ ਵੇਖਦੇ, ਬਸ ਵੇਖਾ ਵੇਖੀ ਜਿਵੇਂ ਕਿਸੇ ਨੇ ਕਿਹਾ ਉਸੇ ਤਰ੍ਹਾਂ ਕਰ ਲਿਆ। ਕਹਿੰਦੇ ਇਹ ਨਹੀਂ ਉਹਨਾਂ ਨੂੰ ਪਤਾ ਹੁੰਦਾ ਵੀ ਸਾਨੂੰ ਇੱਥੋਂ ਕੀ ਮਿਲਣਾ ਹੈ, ਕੀ ਇੱਥੋਂ ਪ੍ਰਾਪਤ ਹੋਣਾ, ਕੁਝ ਪ੍ਰਾਪਤ ਹੋਣਾ ਵੀ ਹੈ ਕਿ ਨਹੀਂ ਹੋਣਾ। ਕਹਿੰਦੇ ਬਸ ਭੇਡਾ ਚਾਲ ਵਾਂਗਰ, ਜਿਵੇਂ ਇੱਕ ਭੇਡ ਨੇ ਛਾਲ ਮਾਰੀ ਪਿੱਛੇ ਪਿੱਛੇ ਸਾਰੀਆਂ ਭੇਡਾਂ ਟੁਰ ਪਈਆਂ, ਉਹ ਹਾਲਤ ਹੈ ਮੂਰਖ ਲੋਕਾਂ ਦੀ।
ਕਯੋ ਸਬਨ ਮੈਂ ਜਬੇ ਹਵਾਲ,
ਇਹ ਤਾਂ ਉਸ ਮੁਖੀਏ ਜ਼ਿਮੀਂਦਾਰ ਨੇ ਜਦੋਂ ਆਪਣੇ ਵਡੇਰੇ ਦਾ ਹਵਾਲ ਦੱਸਿਆ ਨਾ ਸਾਰਿਆਂ ਵਿੱਚ, ਸਾਰਿਆਂ ਚ ਪ੍ਰਤੱਖ ਕਰਕੇ ਦੱਸਿਆ ਵੀ ਸਾਡਾ ਵਡੇਰਾ ਤਾਂ ਪਹਾੜੀ ਕਾਂ ਦੀ ਜੂਨੇ ਪਿਆ ਹੋਇਆ, ਇਹ ਹਵਾਲ ਉਹਨੇ ਸਾਰਿਆਂ ਵਿੱਚ ਬੋਲ ਕੇ ਦੱਸਿਆ।
ਭਏ ਅਚੰਬੇ ਹਿਰਦੇ ਵਿਸਾਲ,
ਜਿੰਨੇ ਲੋਕ ਸੀ ਸਾਰੇ ਸੁਣ ਕੇ ਹੈਰਾਨ ਹੋਏ, ਸਭ ਦੇ ਮਨ ਵਿੱਚ ਬੜੀ ਹੈਰਾਨੀ ਹੋਈ ਕਿ ਅਸੀਂ ਜਿਹੜੇ ਵਡੇਰੇ ਨੂੰ ਰੱਬ ਸਮਝ ਕੇ ਪੂਜਦੇ ਸੀ ਉਹ ਤਾਂ ਪਹਾੜੀ ਕਾਂ ਬਣਿਆ ਹੋਇਆ। ਬੜਾ ਮਨ ਦੇ ਵਿੱਚ ਹੈਰਾਨੀ ਹੋਈ, ਇਹਨਾਂ ਸਾਰਿਆਂ ਦੇ ਹਿਰਦਿਆਂ ਵਿੱਚ ਬੜਾ ਅਚੰਬਾ ਬਣਿਆ।
ਹਮ ਹੰਕਾਰ ਛੂਛਈ ਕਰਤੇ,
ਅਸੀਂ ਖਾਲੀ ਹੰਕਾਰ ਹੀ ਕਰਦੇ ਸੀ ਆਪਣੇ ਮਨ ਵਿੱਚ। ਛੂਛ ਕਹਿੰਦੇ ਨੇ ਖਾਲੀ ਹੰਕਾਰ ਕਰਨਾ, ਅਸੀਂ ਨਿਰਾਪੁਰਾ ਹੰਕਾਰ ਕਰਦੇ ਸੀ ਵੀ ਸਾਡਾ ਵਡੇਰਾ ਬੜਾ ਪ੍ਰਤਾਪੀ ਹੈ, ਉਹ ਬੜਾ ਕਰਾਮਾਤੀ ਹੈ, ਪਰ ਸਾਡਾ ਵਡੇਰਾ ਤਾਂ ਕਾਂ ਬਣਿਆ ਹੋਇਆ, ਉਹਦੀ ਤਾਂ ਜੂਨ ਕਾਂ ਦੀ ਬਣੀ ਹੋਈ ਆ। ਉਹਨੂੰ ਏਦਾਂ ਸੁਣ ਸੁਣ ਕੇ ਬੜੇ ਦੁਖੀ ਤੇ ਹੈਰਾਨ ਹੁੰਦੇ ਨੇ।
ਸਤਿਗੁਰ ਪੁਰਖ ਸ਼ਕਤ ਸਭ ਧਰਤੇ,
ਕਹਿੰਦੇ ਸਤਿਗੁਰੂ ਜੀ ਸਾਰੀਆਂ ਸ਼ਕਤੀਆਂ ਦੇ ਮਾਲਕ ਨੇ, ਇਹਨਾਂ ਵਿੱਚ ਸਾਰੀਆਂ ਸ਼ਕਤੀਆਂ ਨੇ, ਸਰਬ ਸ਼ਕਤੀਆਂ ਦੇ ਮਾਲਕ ਹਨ।
ਜਿਨੋ ਬੜੇ ਕੋ ਜਨਮ ਦਿਖਾਇਓ,
ਇਹਨਾਂ ਨੇ ਕਿਰਪਾ ਕਰਕੇ ਸਾਨੂੰ ਸਾਡੇ ਵਡੇਰੇ ਦਾ ਜਨਮ ਵਿਖਾ ਦਿੱਤਾ, ਇਹੀ ਕੱਲਾ ਇੱਕ ਜਨਮ ਨਹੀਂ, ਉਹਦੇ ਕਈ ਜਨਮ ਵਿਖਾ ਦਿੱਤੇ ਨੇ ਕਿ ਉਹ ਕਿਹੜੇ ਕਿਹੜੇ ਜਨਮਾਂ ਵਿੱਚ ਭਟਕ ਕੇ ਹੁਣ ਕਾਂ ਦੀ ਜੂਨੇ ਪਿਆ ਹੋਇਆ ਹੈ।
ਸਿਰ ਤਰ ਛਰੀ ਬਿਰ ਤੰਤ ਜਨਾਇਓ,
ਇਹ ਤਾਂ ਵਾਕਈ ਬੜੇ ਸਮਰੱਥ ਗੁਰੂ ਨੇ ਜਿਨ੍ਹਾਂ ਨੇ ਸਿਰ ਤੇ ਛੜੀ ਰੱਖ ਕੇ ਸਾਡੇ ਇਸ ਬਜ਼ੁਰਗ ਨੂੰ ਸਾਰਾ ਗਿਆਨ ਕਰਾ ਦਿੱਤਾ, ਸਾਰਾ ਕੁਝ ਵਿਖਾ ਦਿੱਤਾ ਸਾਡੇ ਇਸ ਮੁਖੀਏ ਸਿੱਖ ਨੂੰ।
ਮੈਂ ਮਾਂ ਅਦਕ ਗੁਰੂ ਕੀ ਜਾਨੀ, ਸ਼ਰਦਾ ਹਿਰਦੇ ਸਬਨ ਠਾਨੀ।
ਇਹਨਾਂ ਨੇ ਸਤਿਗੁਰਾਂ ਦੇ ਮਹਿਮਾ ਜਾਣ ਲਈ ਕਿ ਵਾਕਈ ਗੁਰੂ ਹਰਗੋਬਿੰਦ ਸਾਹਿਬ ਜੀ ਅਜਮਤੀ ਕਰਾਮਾਤੀ ਤੇ ਪੂਰਨ ਵਾਲੀ ਗੁਰੂ ਨੇ, ਮਹਾਰਾਜ ਜੀ ਦੀ ਮਹਿਮਾ ਜਾਣ ਲਈ, ਔਰ ਇਹਨਾਂ ਦੇ ਮਨ ਵਿੱਚ ਸ਼ਰਧਾ ਵੀ ਬਣ ਗਈ ਸਤਿਗੁਰਾਂ ਦੇ ਪ੍ਰਤੀ, ਮਨ ਵਿੱਚ ਇਹਨਾਂ ਨੇ ਭਾਵਨਾ ਵੀ ਕਰ ਲਈ।
ਭੂਮ ਰਾਜ ਕੋ ਤੋ ਹੰਕਾਰ,
ਮਨ ਚ ਸ਼ਰਧਾ ਤਾਂ ਬਣ ਗਈ ਗੁਰੂ ਹਰਗੋਬਿੰਦ ਸਾਹਿਬ ਤੇ, ਪਰ ਆਪਣੀ ਜ਼ਮੀਨ ਦਾ ਮਾਣ ਇਹਨਾਂ ਨੂੰ ਫਿਰ ਵੀ ਸੀ, ਜ਼ਮੀਨ ਦਾ ਮਾਣ ਨਹੀਂ ਛੱਡਿਆ ਵੀ ਜ਼ਮੀਨ ਸਾਡੀ ਹੈ, ਜਿੱਥੇ ਗੁਰੂ ਸਾਹਿਬ ਬੈਠੇ ਨੇ ਵੀ ਜ਼ਮੀਨ ਸਾਡੀ ਹੈ, ਇਹ ਸਾਰੇ ਇਲਾਕੇ ਦੀ ਜ਼ਮੀਨ ਸਾਡੀ ਹੈ, ਇਹਦੇ ਮਾਲਕ ਅਸੀਂ ਹਾਂ। ਇਹਨਾਂ ਕੌੜੇ ਰਾਕਾਂ ਨੂੰ ਇਸ ਤਰ੍ਹਾਂ ਜ਼ਮੀਨ ਦਾ ਮਾਣ ਸੀ, ਉਦਾਂ ਤਾਂ ਸ਼ਰਧਾ ਰੱਖ ਲਈ ਗੁਰੂ ਹਰਗੋਬਿੰਦ ਸਾਹਿਬ ਤੇ, ਪਰ ਜ਼ਮੀਨ ਦਾ ਜਿਹੜਾ ਮਾਣ ਸੀ, ਹੰਕਾਰ ਸੀ, ਉਹ ਨਹੀਂ ਇਹਨਾਂ ਨੇ ਛੱਡਿਆ।
ਮਨ ਮੈਂ ਰੱਖੇ ਉਹਨੇ ਨਿਰਵਾਰ,
ਜ਼ਮੀਨ ਦਾ ਹੰਕਾਰ ਇਹਨਾਂ ਨੇ ਆਪਣੇ ਮਨ ਚ ਰੱਖਿਆ, ਉਹਨੂੰ ਆਪਣੇ ਹਿਰਦੇ ਚੋ ਨਹੀਂ ਦੂਰ ਕੀਤਾ।
ਸਤਿਗੁਰ ਕਰ ਅਖੇਰ ਗਏ ਡੇਰੇ,
ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸ਼ਿਕਾਰ ਖੇਡ ਕੇ ਇਹਨਾਂ ਨੂੰ ਸਾਰਾ ਕੌਤਕ ਵਿਖਾ ਕੇ ਆਪ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਡੇਰੇ ਚੱਲ ਕੇ ਆ ਗਏ।
ਉਤਰ ਥਿਰੇ ਪਰਿਅੰਕ ਤਿਸ ਬੇਰੇ,
ਮਹਾਰਾਜ ਜੀ ਆਪਣੇ ਪਲੰਘੇ ਤੇ ਆਣ ਕੇ ਬੈਠ ਗਏ, ਪਲੰਘੇ ਤੇ ਆਣ ਕੇ ਸਤਿਗੁਰੂ ਜੀ ਬਿਰਾਜਮਾਨ ਹੋ ਗਏ।
ਰਾਹਕ ਕੋਰੇ ਮਿਲ ਸਮੁਦਾਏ,
ਹੁਣੇ ਜਿੰਨੇ ਕੌੜੇ ਰਾਹਕ ਸੀ, ਕੌੜੇ ਮਹਾਰਾਜ ਕੇ ਕੌੜੇ ਰਾਹਕ ਜ਼ਿਮੀਦਾਰ ਸਨ, ਇਹ ਸਾਰੇ ਮਿਲ ਕੇ ਇਕੱਠੇ ਹੋ ਕੇ
ਗੁਰ ਮੈਂ ਮਾ ਲਖ ਕਰ ਮਨ ਪਾਏ,
ਗੁਰੂ ਸਾਹਿਬ ਦੀ ਮਹਿਮਾ ਇਹਨਾਂ ਨੂੰ ਪਤਾ ਲੱਗ ਗਈ ਕਿ ਗੁਰੂ ਸਾਹਿਬ ਜੀ ਵਾਕਈ ਕਰਾਮਾਤੀ ਨੇ, ਮਹਿਮਾ ਦੇ ਧਾਰਨੀ ਨੇ, ਵੱਡੇ ਨੇ, ਜਿਨ੍ਹਾਂ ਨੇ ਸਾਨੂੰ ਸਾਰਾ ਕੁਝ ਵਿਖਾ ਦਿੱਤਾ ਹੈ।
ਸਕਲ ਇਕੱਤਰ ਹੋਏ ਚੱਲ ਆਏ,
ਜਿੰਨੇ ਕੌੜੇ ਰਾਖ ਸੀ ਇਕੱਠੇ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਏ।
ਸ਼੍ਰੀ ਹਰਗੋਬਿੰਦ ਜਾ ਸੁਹਾਏ,
ਜਿੱਥੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਬਿਰਾਜਮਾਨ ਸਨ, ਉਥੇ ਸਾਰੇ ਜ਼ਿਮੀਦਾਰ ਇਕੱਠੇ ਹੋ ਕੇ ਛੇਵੇਂ ਪਾਤਸ਼ਾਹ ਦੀ ਸ਼ਰਨ ਵਿੱਚ ਆਏ।
ਕਰ ਕਰ ਬੰਧਨ ਨਿਕਟ ਤੇਰੇ ਹੈ,
ਸਤਿਗੁਰਾਂ ਨੂੰ ਬੰਦਨਾ ਕਰਕੇ ਮੱਥਾ ਟੇਕ ਕੇ ਸਤਿਗੁਰਾਂ ਦੇ ਕੋਲ ਬੈਠ ਗਏ।
ਕੁਛ ਕ ਉਪਾਯਨ ਅਗਰ ਤਰੇ ਹੈ,
ਕੁਝ ਭੇਟਾਵਾਂ ਵੀ ਲੈ ਆਏ, ਔਰ ਉਹ ਭੇਟਾਵਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕੀਤੀਆਂ ਹਨ ਇਹਨਾਂ ਨੇ।
ਭੂਮ ਮਾਲਕੀ ਆਪਣੀ ਜਾਣੈ,
ਪਰ ਜ਼ਮੀਨ ਦਾ ਮਾਣ ਆਪਣੇ ਮਨ ਚ ਕਰਦੇ ਵੀ ਇਹ ਜ਼ਮੀਨ ਸਾਡੀ ਹੈ, ਜਿੱਥੇ ਗੁਰੂ ਸਾਹਿਬ ਬੈਠੇ ਨੇ ਵੀ ਜ਼ਮੀਨ ਸਾਡੀ ਹੈ। ਏਦਾਂ ਇਹਨਾਂ ਦੇ ਮਨ ਚ ਇਸ ਗੱਲ ਦਾ ਬੜਾ ਮਾਣ ਸੀ, ਹੰਕਾਰ ਸੀ ਕਿ ਜ਼ਮੀਨ ਸਾਡੀ ਹੈ, ਅਸੀਂ ਜ਼ਮੀਨ ਦੇ ਮਾਲਕ ਹਾਂ।
ਯਾਂ ਤੇ ਔਰ ਹੰਕਾਰ ਮਾਨੈ,
ਇਸ ਕਰਕੇ ਇਹਨਾਂ ਦੇ ਮਨ ਚੋਂ ਹੰਕਾਰ ਨਹੀਂ ਗਿਆ। ਉਦਾਂ ਤਾਂ ਗੁਰੂ ਸਾਹਿਬ ਦੇ ਸ਼ਰਧਾਲੂ ਬਣ ਗਏ, ਮਹਾਰਾਜ ਜੀ ਤੇ ਭਾਵਨਾ ਰੱਖਣ ਲੱਗ ਪਏ ਜਦੋਂ ਸਤਿਗੁਰਾਂ ਨੇ ਕੌਤਕ ਵਿਖਾਇਆ, ਪਰ ਜ਼ਮੀਨ ਦਾ ਮਾਣ ਤੇ ਹੰਕਾਰ ਜਿਹੜਾ ਸੀ ਉਹ ਇਹਨਾਂ ਦੇ ਮਨ ਚੋਂ ਨਿਵਿਰਤ ਨਹੀਂ ਹੋ ਸਕਿਆ, ਉਹ ਇਹਨਾਂ ਨੇ ਆਪਣੇ ਹਿਰਦੇ ਚ ਪਾਲੀ ਰੱਖਿਆ।
ਅੰਤਰ ਜਾਮੀ ਸਭ ਕਿਛ ਜਾਨੀ, ਭੂਤ ਭਵਿੱਖਤ ਜਿਮ ਕਿਨ ਠਾਨੀ।
ਹੁਣ ਸਤਿਗੁਰਾਂ ਕੋਲੋਂ ਕਿਹੜਾ ਕੁਝ ਲੁਕਿਆ ਸੀ, ਜੇ ਇਹਨਾਂ ਦੇ ਮਨ ਚ ਹੰਕਾਰ ਸੀ ਤੇ ਸਤਿਗੁਰੂ ਉਹ ਵੀ ਜਾਣਦੇ ਨੇ, ਅੰਤਰਜਾਮੀ ਹਨ, ਸਭ ਕੁਝ ਜਾਣਦੇ ਨੇ। ਮਹਾਰਾਜ ਜੀ ਇਹ ਵੀ ਜਾਣਦੇ ਨੇ ਪਿੱਛੇ ਕੀ ਹੋਇਆ, ਇਹ ਵੀ ਜਾਣਦੇ ਨੇ ਕਿ ਆਉਣ ਵਾਲੇ ਸਮੇਂ ਵਿੱਚ ਕੀ ਵਰਤਣਾ ਕੀ ਹੋਣਾ, ਭੂਤ ਭਵਿੱਖ ਦਾ ਗਿਆਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਹੈ।
ਹੱਥ ਜੋਰ ਸਭ ਰਾਹਕ ਕੈ,
ਇਹ ਜਿੰਨੇ ਰਾਹਕ ਜ਼ਿਮੀਦਾਰ ਸਨ ਇਹਨਾਂ ਨੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ।
ਮਹਾਸ਼ਕਤ ਤਰ ਰਾਵਰ ਅਹ,
ਕਹਿਣ ਲੱਗੇ ਮਹਾਰਾਜ ਜੀ ਤੁਸੀਂ ਮਹਾਂ ਸ਼ਕਤੀਸ਼ਾਲੀ ਹੋ, ਤੁਹਾਡੇ ਚ ਬੇਅੰਤ ਸ਼ਕਤੀਆਂ ਨੇ, ਤੁਸੀਂ ਬੇਅੰਤ ਸ਼ਕਤੀਆਂ ਦੇ ਮਾਲਕ ਹੋ।
ਸਿੱਖ ਆਪਣੇ ਹਮੇ ਬਣਾਓ,
ਮਹਾਰਾਜ ਕਿਰਪਾ ਕਰਕੇ ਸਾਨੂੰ ਵੀ ਆਪਣਾ ਸਿੱਖ ਬਣਾ ਲੋ। ਇਹ ਜਿਹੜੇ ਕੌੜੇ ਰਾਹ ਸੀ ਨਾ, ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਸਾਨੂੰ ਵੀ ਆਪਣਾ ਸਿੱਖ ਬਣਾ ਲਵੋ।
ਦੇ ਉਪਦੇਸ਼ ਸੋ ਪੰਥ ਚਲਾਵੋ,
ਸਾਨੂੰ ਆਪਣਾ ਉਪਦੇਸ਼ ਦੇ ਕੇ ਤੁਸੀਂ ਆਪਣੇ ਦੱਸੇ ਪੰਥ ਤੇ ਸਾਨੂੰ ਵੀ ਚਲਾਓ, ਤਾਂ ਜੋ ਅਸੀਂ ਤੁਹਾਡੇ ਦੱਸੇ ਮਾਰਗ ਤੇ ਚੱਲ ਸਕੀਏ।
ਜਿਸ ਪ੍ਰਕਾਰ ਸਿੱਖ ਅਪਰ ਤੁਮਾਰੇ,
ਜਿਵੇਂ ਤੁਹਾਡੇ ਹੋਰ ਸਿੱਖ ਸੇਵਕ ਨੇ, ਉਸੇ ਤਰ੍ਹਾਂ ਸਾਨੂੰ ਵੀ ਆਪਣਾ ਸਿੱਖ ਸੇਵਕ ਬਣਾ ਲਵੋ।
ਹੰਪੀ ਬਣੇ ਤਥਾ ਅਨੁਸਾਰੇ,
ਮਹਾਰਾਜ ਅਸੀਂ ਵੀ ਉਸੇ ਤਰ੍ਹਾਂ ਤੁਹਾਡੇ ਅਨੁਸਾਰ ਹੀ ਸਿੱਖ ਬਣਾਂਗੇ, ਜਿਵੇਂ ਹੋਰ ਦੁਨੀਆ ਤੁਹਾਡੀ ਸਿੱਖ ਬਣੀ ਹੋਈ ਹੈ।
ਦੇਤੇ ਰਾਏ ਉਪਾਇਨ ਸਦਾ,
ਔਰ ਅਸੀਂ ਸਦਾ ਤੁਹਾਡੇ ਚਰਨਾਂ ਵਿੱਚ ਭੇਟਾਵਾਂ ਭੇਟ ਕਰਾਂਗੇ, ਹਰ ਇੱਕ ਭੇਟਾ ਲਿਆ ਕੇ ਤੁਹਾਡੇ ਚਰਨਾਂ 'ਚ ਭੇਟ ਕਰਾਂਗੇ।
ਬਨੋ ਸਹਾਇਕ ਤੁਮ ਜਦ ਕਦਾ,
ਮਹਾਰਾਜ ਤੁਸੀਂ ਵੀ ਸਾਡੀ ਸਹਾਇਤਾ ਕਰਨੀ, ਹਰ ਵੇਲੇ ਤੁਸੀਂ ਸਾਡੀ ਮਦਦ ਕਰਨੀ, ਇਹ ਦਇਆ ਦ੍ਰਿਸ਼ਟੀ ਮਹਾਰਾਜ ਜੀ ਸਾਡੇ ਤੇ ਕਰੋ।
ਸ਼੍ਰੀ ਹਰ ਗੋਬਿੰਦ ਲੱਖ ਤਿੰਨ ਖੋਟੇ,
ਮਹਾਰਾਜ ਜੀ ਨੇ ਵੇਖਿਆ ਵੀ ਇਹ ਕੌੜੇ ਰਾਹ ਜਿਹੜੇ ਨੇ ਅੰਦਰੋਂ ਖੋਟੇ ਨੇ, ਇਹਨਾਂ ਦੇ ਮਨ ਚੋਂ ਹੰਕਾਰ ਤਾਂ ਗਿਆ ਨੀ ਜ਼ਮੀਨ ਦਾ, ਉਦਾਂ ਸਾਡਾ ਸਿੱਖ ਬਣਨਾ ਚਾਹੁੰਦੇ ਨੇ, ਪਰ ਸਾਡਾ ਸਿੱਖ ਤਾਂ ਉਹ ਬਣ ਸਕਦਾ ਜਿਹੜਾ ਨਿਰਹੰਕਾਰ ਹੋਵੇ, ਜਿਹਦੇ ਅੰਦਰ ਹਉਮੈ ਦਾ ਲੇਸ਼ ਵੀ ਨਾ ਹੋਵੇ, ਉਹ ਸਿੱਖ ਬਣ ਸਕਦਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ ਵੀ ਇਹ ਤਾਂ ਮਨ ਦੇ ਖੋਟੇ ਹਨ,
ਔਰ ਹੰਕਾਰੀ ਬਹੁ ਮਤ ਮੋਟੇ,
ਹਿਰਦੇ ਚ ਹੰਕਾਰੀ ਨੇ ਤੇ ਮੋਟੀ ਮਤ ਦੇ ਧਾਰਨੀ ਹਨ।
ਕਹਿਓ ਕਿ ਹਮਨੇ ਸਿੱਖ ਬਣਾਵੇ,
ਮਹਾਰਾਜ ਜੀ ਨੇ ਜਵਾਬ ਦੇ ਦਿੱਤਾ, ਕਹਿੰਦੇ ਵੀ ਅਸੀਂ ਤੁਹਾਨੂੰ ਆਪਣਾ ਸਿੱਖ ਨਹੀਂ ਬਣਾ ਸਕਦੇ, ਤੁਸੀਂ ਸਾਡੇ ਸਿੱਖ ਬਣਨ ਦੇ ਲਾਇਕ ਹੀ ਨਹੀਂ ਹੋ, ਕਿਉਂਕਿ ਤੁਸੀਂ ਅਧਿਕਾਰੀ ਨਹੀਂ ਹੋ, ਤੁਹਾਡੇ ਅੰਦਰ ਹੰਕਾਰ ਹੈ ਆਪਣੀ ਜ਼ਮੀਨ ਦਾ ਕਿ ਸਾਡੀ ਭੂਮੀ ਹੈ, ਇਹ ਜ਼ਮੀਨ ਸਾਡੀ ਹੈ, ਏਦਾਂ ਦਾ ਮਾਣ ਹੈ ਤੁਹਾਡੇ ਹਿਰਦੇ ਵਿੱਚ, ਤੇ ਅਸੀਂ ਹੰਕਾਰੀਆਂ ਨੂੰ ਆਪਣਾ ਸਿੱਖ ਨਹੀਂ ਬਣਾ ਸਕਦੇ।
ਅਧਿਕਾਰੀ ਤੁਮ ਕੋ ਨਾ ਪਾਵੇ,
ਤੁਹਾਡੇ ਵਿੱਚੋਂ ਕੋਈ ਵੀ ਸਾਡਾ ਅਧਿਕਾਰੀ ਨਹੀਂ ਸਿੱਖ ਬਣਨ ਦਾ, ਅਸੀਂ ਜਾਣ ਲਿਆ।
ਸਿੱਖੀ ਪਦ ਲੇ ਨਿਰਹੰਕਾਰੀ,
ਸਿੱਖੀ ਦੀ ਪਦਵੀ ਤਾਂ ਉਹਨੂੰ ਮਿਲਦੀ ਹੈ ਜਿਹੜਾ ਨਿਰਹੰਕਾਰੀ ਹੋ ਜਾਏ, ਜਿਹਦੇ ਅੰਦਰ ਹੰਕਾਰ ਨਾ ਹੋਵੇ ਉਹ ਸਿੱਖੀ ਦੀ ਪਦਤੀ ਨੂੰ ਪ੍ਰਾਪਤ ਕਰਦਾ। ਹਰ ਇੱਕ ਨੂੰ ਸਿੱਖੀ ਦੀ ਪਦਵੀ ਪ੍ਰਾਪਤ ਨਹੀਂ ਹੁੰਦੀ।
ਕਬੂ ਨਾ ਬਣੇ ਵਿਸਾਲ ਬਿਕਾਰੀ,
ਤੁਸੀਂ ਕਦੇ ਵੀ ਸਿੱਖ ਨਹੀਂ ਹੋ ਸਕਦੇ ਸਾਡੇ, ਕਿਉਂਕਿ ਤੁਹਾਡੇ ਅੰਦਰ ਹੰਕਾਰ ਹੈ, ਜਿੱਥੇ ਹੰਕਾਰ ਹੈ ਉੱਥੇ ਵਿਗਾੜ ਪੈਦਾ ਹੁੰਦਾ ਹੈ।
ਤਿਸਕੇ ਹੋਏ ਸਹਾਇਕ ਸਦਾ,
ਜਿਹੜਾ ਨਿਰਹੰਕਾਰੀ ਹੋ ਜਾਂਦਾ ਤੇ ਨਿਰਹੰਕਾਰੀ ਹੋ ਕੇ ਸਾਡਾ ਸਿੱਖ ਬਣਦਾ, ਉਹਦੇ ਅਸੀਂ ਸਹਾਇਕ ਬਣਦੇ ਹਾਂ, ਉਹਦੇ ਅਸੀਂ ਸਦਾ ਹੀ ਸਹਾਈ ਹੁੰਦੇ ਹਾਂ।
ਹਲਤ ਪਲਤ ਦੁੱਖ ਲਏ ਨਾ ਕਦਾ,
ਉਦੋਂ ਨਾ ਅਸੀਂ ਇਸ ਲੋਕ ਵਿੱਚ ਕੋਈ ਦੁੱਖ ਵੇਖਣ ਦਿੰਦੇ ਹਾਂ, ਨਾ ਹੀ ਪਰਲੋਕ ਵਿੱਚ, ਉਹਦਾ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਕਰ ਦਿੰਦੇ ਹਾਂ।
ਤੁਮ ਤੇ ਲੈਣ ਉਪਾਇਨ ਜੋਈ,
ਤੇ ਤੁਹਾਡੇ ਕੋਲੋਂ ਜਿਹੜੀਆਂ ਇਹ ਭੇਟਾਵਾਂ ਲੈਣੀਆਂ ਨੇ, ਤੁਸੀਂ ਕਹਿੰਦੇ ਹੋ ਵੀ ਅਸੀਂ ਭੇਟਾਵਾਂ ਭੇਟ ਕਰਾਂਗੇ ਤੁਹਾਨੂੰ, ਆ ਜਿਹੜੀਆਂ ਭੇਟਾਵਾਂ ਤੁਹਾਡੇ ਕੋਲੋਂ ਲੈਣੀਆਂ ਹਨ,
ਹਮਰੇ ਚਿੱਤ ਮੈਂ ਚਾਹ ਨਾ ਕੋਈ,
ਤੁਹਾਡੀਆਂ ਭੇਟਾਵਾਂ ਦੀ ਸਾਨੂੰ ਕੋਈ ਚਾਹਨਾ ਨਹੀਂ, ਸਾਨੂੰ ਨਾ ਕੋਈ ਭੇਟਾ ਭੇਟ ਕਰਿਆ ਕਰੋ, ਤੁਹਾਡੀਆਂ ਭੇਟਾਵਾਂ ਤੋਂ ਅਸੀਂ ਏਦਾਂ ਹੀ ਚੰਗੇ ਆ, ਤੁਹਾਡੀਆਂ ਭੇਟਾਵਾਂ ਦੀ ਸਾਨੂੰ ਕੋਈ ਇੱਛਾ ਕੋਈ ਚਾਹਨਾ ਨਹੀਂ ਹੈ।
ਤੁਮਰੀ ਵਸਤ ਅਕੋਰ ਨਾ ਲਈ,
ਨਾ ਅਸੀਂ ਤੁਹਾਡੀ ਕੋਈ ਵਸਤੂ ਲੈਣੀ ਹੈ, ਨਾ ਹੀ ਤੁਹਾਡੀ ਕੋਈ ਭੇਟਾ ਲੈਣੀ ਹੈ।
ਆਪਣੀ ਸਿੱਖੀ ਕੋ ਨਾ ਦੇਈ,
ਨਾ ਹੀ ਅਸੀਂ ਤੁਹਾਨੂੰ ਆਪਣੀ ਸਿੱਖੀ ਦਾ ਦਾਨ ਦੇਣਾ, ਕਿਉਂਕਿ ਤੁਸੀਂ ਹੰਕਾਰੀ ਹੋ, ਹੰਕਾਰੀ ਸਿੱਖ ਨਹੀਂ ਬਣ ਸਕਦੇ।
ਇਮ ਜਵਾਬ ਜਬ ਸਤਿਗੁਰ ਦਇਓ,
ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਵਾਬ ਦੇ ਦਿੱਤਾ ਇਹਨਾਂ ਕੌੜੇ ਰਾਕਾਂ ਨੂੰ ਕਿ ਤੁਸੀਂ ਸਿੱਖ ਨਹੀਂ ਬਣ ਸਕਦੇ।
ਨਹੀਂ ਨਮਰ ਹੋਏ ਪੁੰਨ ਪਦ ਲਿਓ,
ਇਹਨਾਂ ਨੇ ਮੁੜ ਕੇ ਵੀ ਨਹੀਂ ਸੋਚਿਆ ਵੀ ਚਲੋ ਅਸੀਂ ਨਿਮਰਤਾ ਧਾਰ ਕੇ ਆਖੀਏ ਮਹਾਰਾਜ ਜੀ, ਨਹੀਂ ਅਸੀਂ ਹੰਕਾਰ ਛੱਡਦੇ ਹਾਂ, ਅਸੀਂ ਤੁਹਾਡੇ ਸਿੱਖ ਬਣਨਾ ਚਾਹੁੰਦੇ, ਇਹਨਾਂ ਨੇ ਵੀ ਨਿਮਰਤਾ ਨਹੀਂ ਰੱਖੀ ਮੁੜ ਕੇ, ਨਿਮਰਤਾ ਧਾਰ ਕੇ ਇਹਨਾਂ ਨੇ ਵੀ ਸਤਿਗੁਰਾਂ ਨੂੰ ਦੁਬਾਰਾ ਕੋਈ ਬੇਨਤੀ ਨਹੀਂ ਕੀਤੀ।
ਅਵਨੀ ਕੇ ਮਾਲਕ ਹਮ ਐ,
ਬਸ ਇਹ ਹੰਕਾਰ ਸੀ ਇਹਨਾਂ ਦੇ ਅੰਦਰ ਹੈਂਕੜ ਵੀ ਅਸੀਂ ਮਾਲਕ ਹਾਂ ਜ਼ਮੀਨ ਦੇ, ਇਹ ਜ਼ਮੀਨ ਸਾਡੀ ਹੈ ਇਹਦੇ ਮਾਲਕ ਅਸੀਂ ਹਾਂ।
ਇਸ ਹੰਕਾਰ ਤੇ ਅਫਰੇ ਰਹਿ,
ਇਸ ਹੰਕਾਰ ਨਾਲ ਅਫਰੇ ਰਹਿੰਦੇ ਸੀ ਵੀ ਸਾਡੀ ਜ਼ਮੀਨ ਹੈ, ਅਸੀਂ ਇਸ ਜ਼ਮੀਨ ਦੇ ਮਾਲਕ ਹਾਂ।
ਤਰੇ ਮੌਨ ਨਿਜ ਘਰ ਕੋ ਗਏ,
ਚੁੱਪ ਚਪੀਤੇ ਹੀ ਉੱਥੋਂ ਵਾਪਸ ਤੁਰ ਗਏ, ਕਿਸੇ ਨੇ ਨਹੀਂ ਆਖਿਆ ਦੁਬਾਰਾ ਮਹਾਰਾਜ ਜੀ ਅਸੀਂ ਨਿਮਰਤਾ ਧਾਰਦੇ ਹਾਂ ਸਾਨੂੰ ਸਿੱਖੀ ਦੇ ਦਿਓ, ਸਗੋਂ ਸਤਿਗੁਰਾਂ ਇਨਕਾਰ ਕੀਤਾ ਤੇ ਚੁੱਪ ਚਪੀਤੇ ਉੱਠ ਕੇ ਚਲੇ ਗਏ, ਅੱਗੋਂ ਕੋਈ ਕੁਝ ਨਹੀਂ ਬੋਲਿਆ।
ਨੈ ਵੱਡ ਭਾਗ ਤਿੰਨੋ ਕੇ ਪਏ,
ਇਹਨਾਂ ਦੇ ਭਾਗ ਵੱਡੇ ਨਹੀਂ ਸੀ, ਮਾੜੇ ਭਾਗ ਸੀ, ਉਹ ਇਹ ਬਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ, ਇਹਨਾਂ ਦਾ ਵੀ ਕੀ ਕਸੂਰ ਦੋਸ਼ ਸੀ, ਇਹਨਾਂ ਦੇ ਭਾਗ ਹੀ ਧੁਰ ਤੋਂ ਮਾੜੇ ਸਨ।
ਇਮ ਸ਼੍ਰੀ ਹਰਗੋਬਿੰਦ ਹਟਾਏ,
ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਇਹਨਾਂ ਕੌੜੇ ਰਾਕਾਂ ਨੂੰ ਹਟਾ ਦਿੱਤਾ, ਇਹਨਾਂ ਨੂੰ ਆਪਣਾ ਸਿੱਖ ਨਹੀਂ ਬਣਾਇਆ।
ਨਹੀਂ ਆਪਣੇ ਸਿੱਖ ਬਣਾਏ,
ਇਹਨਾਂ ਵਿੱਚੋਂ ਕਿਸੇ ਨੂੰ ਆਪਣਾ ਸੇਵਕ ਸਿੱਖ ਨਹੀਂ ਬਣਾਇਆ ਸਤਿਗੁਰੂ ਜੀ ਨੇ।
ਇਸ ਥਲ ਸ਼੍ਰੀ ਸਤਿਗੁਰ ਹਰ ਰਾਏ,
ਉਸੇ ਜਗ੍ਹਾ ਤੇ ਹੁਣ ਗੁਰੂ ਹਰ ਰਾਏ ਸਾਹਿਬ ਜੀ ਆਏ ਨੇ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਿਵਾਸ ਸੀ ਨਾ, ਉੱਥੇ ਹੀ ਦੁਬਾਰਾ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਆਏ ਹਨ।
ਪਹੁੰਚੇ ਡੇਰਾ ਦਿਓ ਲਗਾਏ,
ਗੁਰੂ ਹਰ ਰਾਏ ਸਾਹਿਬ ਜੀ ਨੇ ਆ ਕੇ ਡੇਰਾ ਕੀਤਾ, ਇੱਥੇ ਆ ਕੇ ਚਰਨ ਪਾਏ।
ਕੁਲ ਮਹਾਰਾਜ ਕੇ ਰਾਹਕ ਜੇਈ,
ਖਾਲਸਾ ਜੀ ਉੱਥੇ ਹੀ ਮਹਾਰਾਜ ਕੇ ਦੀ ਕੁਲ ਰਹਿੰਦੀ ਸੀ, ਮਹਾਰਾਜ ਦੀ ਕੁਲ ਜਿਹਨੂੰ ਮਹਾਰਾਜ ਕੇ ਦੀ ਕੁੱਲ ਕਹਿੰਦੇ ਸਨ, ਉਹ ਵੀ ਉੱਥੇ ਰਹਿੰਦੇ ਸੀ ਨੇੜੇ।
ਸਿਰਕੀ ਬਾਸ ਪਰੇ ਗਨ ਤੇ,
ਉਹ ਵਿਚਾਰੇ ਸਿਰਕੀ ਵਾਸਾਂ ਵਾਂਗੂ ਰਹਿੰਦੇ ਸੀ, ਉਹਨਾਂ ਨੂੰ ਕੋਈ ਟਿਕਾਣਾ ਨਹੀਂ ਸੀ ਮਿਲਦਾ ਪੱਕਾ ਰਹਿਣ ਵਾਸਤੇ, ਅੱਜ ਇੱਥੇ ਬੈਠੇ ਨੇ, ਦੋ ਦਿਨਾਂ ਨੂੰ ਹੋਰ ਜਗ੍ਹਾ ਬਦਲਣੀ ਪੈਂਦੀ ਸੀ, ਹੋਰ ਦੋ ਦਿਨ ਅੱਗੇ ਜਾ ਕੇ ਉਹ ਸਿਰਕੀ ਵਾਸਾਂ ਵਾਂਗ ਵਿਚਾਰੇ ਫਿਰਦੇ ਸੀ, ਉਹਨਾਂ ਨੂੰ ਕਿਤੇ ਰਹਿਣ ਵਾਸਤੇ ਜ਼ਮੀਨ ਨਹੀਂ ਸੀ ਮਿਲਦੀ।
ਬਸਿਓ ਚਾਹੇ ਕਿਸ ਥਲ ਮੈਂ ਸੋਏ,
ਉਹ ਵੀ ਵਿਚਾਰੇ ਕਿਤੇ ਜਗ੍ਹਾ ਤੇ ਬਸਣਾ ਚਾਹੁੰਦੇ ਸੀ ਵੀ ਅਸੀਂ ਕਿਸੇ ਜਗ੍ਹਾ ਤੇ ਵਸ ਜਾਈਏ।
ਨਹੀਂ ਸਥਿਰਤਾ ਕਿਤੋਂ ਹੋਏ,
ਪਰ ਉਹਨਾਂ ਨੂੰ ਕਿਤੇ ਵੀ ਟਿਕਾਣਾ ਨਹੀਂ ਮਿਲਿਆ, ਉਹਨਾਂ ਨੂੰ ਕਿਤੇ ਵੀ ਸਥਿਰਤਾ ਨਹੀਂ ਮਿਲੀ।
ਸ਼੍ਰੀ ਹਰ ਰਾਏ ਸੁਨੇ ਜਬ ਆਏ,
ਜਦੋਂ ਉਹਨਾਂ ਨੇ ਮਹਾਰਾਜ ਕੇ ਦੇ ਰਾਕਾਂ ਨੇ ਸੁਣਿਆ ਵੀ ਗੁਰੂ ਹਰ ਰਾਏ ਸਾਹਿਬ ਜੀ ਸਤਵੇਂ ਪਾਤਸ਼ਾਹ ਆਏ ਹਨ,
ਮਿਲਣ ਗਏ ਵੈ ਕੇ ਸਮੁਦਾਏ,
ਉਹ ਇਕੱਠੇ ਹੋ ਕੇ ਸਤਿਗੁਰਾਂ ਦੇ ਕੋਲ ਆਏ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ।
ਅਦਕ ਪ੍ਰੇਮ ਤਰ ਅਰਪਿਓ ਪਾਇਨ,
ਇਹਨਾਂ ਨੇ ਬੜੇ ਪ੍ਰੇਮ ਨਾਲ ਆ ਕੇ ਗੁਰੂ ਹਰ ਰਾਏ ਸਾਹਿਬ ਨੂੰ ਭੇਟਾਵਾਂ ਭੇਟ ਕੀਤੀਆਂ।
ਆਨ ਲਗੇ ਤਤ ਛਿਨ ਗੁਰ ਪਾਇਨ,
ਸਤਿਗੁਰਾਂ ਦੇ ਚਰਨੀ ਆ ਕੇ ਲੱਗੇ ਮਹਾਰਾਜ ਜੀ ਨੂੰ ਨਮਸਕਾਰਾਂ ਕੀਤੀਆਂ।
ਵੱਡੇ ਭਾਗ ਅਬ ਅਮਰੇ ਪਏ, ਦਰਸ ਆਪ ਕੋ ਨਿਕਟ ਨਿਆਰੇ,
ਕਹਿੰਦੇ ਜੀ ਸਾਡੇ ਵੱਡੇ ਭਾਗ ਨੇ ਕਿ ਸਾਨੂੰ ਤੁਹਾਡੇ ਦਰਸ਼ਨ ਹੋ ਗਏ, ਉਹ ਵੀ ਨੇੜੇ, ਮਹਾਰਾਜ ਤੁਸੀਂ ਆ ਕੇ ਬੜੀ ਕਿਰਪਾ ਕਰਕੇ ਸਾਨੂੰ ਦਰਸ਼ਨ ਦਿੱਤੇ ਹਨ।
ਸਤਗੁਰ ਕੁਸ਼ਲ ਬੂਜ ਕਰ ਤਿਨਕੀ,
ਮਹਾਰਾਜ ਜੀ ਨੇ ਜਿਹੜੇ ਮਹਾਰਾਜ ਕੇ ਦੇ ਰਾਹ ਸੀ ਇਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਕੁਸ਼ਲ ਪ੍ਰਸੰਨਤਾ ਪੁੱਛੀ।
ਆਸ਼ਵਾਸਨ ਕਰ ਮ੍ਰਿਦੁਲ ਬਚਨ ਕੀ,
ਮਹਾਰਾਜ ਜੀ ਨੇ ਇਹਨਾਂ ਨੂੰ ਧੀਰਗ ਦਿੱਤਾ ਮਿੱਠੇ ਬੋਲ ਬੋਲ ਕੇ।
ਸਿੱਖੇ ਆਪਣੇ ਸਕਲ ਬਣਾਏ,
ਇਹਨਾਂ ਨੂੰ ਮਹਾਰਾਜ ਜੀ ਨੇ ਆਪਣਾ ਸਿੱਖ ਬਣਾ ਲਿਆ, ਕੌੜੇ ਰਾਹਾਂ ਨੂੰ ਨਹੀਂ ਬਣਾਇਆ ਗੁਰੂ ਹਰਗੋਬਿੰਦ ਸਾਹਿਬ ਨੇ, ਪਰ ਜਿਹੜੇ ਮਹਾਰਾਜ ਕੇ ਦੇ ਸਿੱਖ ਸੀ ਇਹਨਾਂ ਨੂੰ ਗੁਰੂ ਹਰ ਰਾਏ ਸਾਹਿਬ ਨੇ ਆਪਣਾ ਸਿੱਖ ਬਣਾ ਲਿਆ।
ਦੇ ਉਪਦੇਸ਼ ਭਲੇ ਮਗ ਪਾਏ,
ਇਹਨਾਂ ਨੂੰ ਉਪਦੇਸ਼ ਦੇ ਕੇ ਮਹਾਰਾਜ ਜੀ ਨੇ ਇਹਨਾਂ ਨੂੰ ਭਲੇ ਰਸਤੇ ਤੇ ਲਾਇਆ।
ਸਤਗੁਰ ਕੋ ਦਰਸ਼ਨ ਨਿਤ ਕਰੈ,
ਨਿਤ ਸਤਗੁਰਾਂ ਦੇ ਦਰਸ਼ਨ ਕਰਦੇ ਹਨ।
ਸੇਵੈ ਹਿਰਦੇ ਕਾਮਨਾ ਧਰੇ,
ਔਰ ਮਹਾਰਾਜ ਜੀ ਦੀ ਸੇਵਾ ਕਰਦੇ ਹਿਰਦੇ ਚ ਕਾਮਨਾ ਧਰਦੇ ਹਨ।
ਬੈਠੇ ਨਿਕਟ ਸਦੀਵ ਜੋ ਆਏ,
ਔਰ ਸਦੀਵ ਸਤਿਗੁਰਾਂ ਦੇ ਕੋਲ ਆ ਕੇ ਬੈਠਦੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ।
ਜਿਮ ਭੂਪਤ ਚਾ ਕਰਕੇ ਪਾਏ,
ਜਿਵੇਂ ਕਿਸੇ ਰਾਜੇ ਦੇ ਕੋਲ ਨੌਕਰ ਭਾਵਨਾ ਨਾਲ ਬੈਠਦਾ, ਏਦਾਂ ਆ ਕੇ ਬਹਿੰਦੇ ਸੀ ਇਹ ਮਹਾਰਾਜ ਕੇ ਦੇ ਰਾਹਕ।
ਕਬ ਕਬ ਕੋਰੇ ਗੁਰਦਰਸ਼ਨ ਤੇ,
ਉਹ ਜਿਹੜੇ ਕੌੜੇ ਰਾਹਕ ਸੀ ਨਾ ਜਿਨ੍ਹਾਂ ਨੂੰ ਸਤਿਗੁਰਾਂ ਨੇ ਸਿੱਖ ਨਹੀਂ ਬਣਾਇਆ, ਉਹ ਵੀ ਆਉਂਦੇ ਸੀ ਕਦੇ ਕਦੇ, ਉਹ ਵੀ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਸਨ।
ਨਿਰਹੰਕਾਰ ਨਾ ਨਮਰ ਬਨੰਤ,
ਪਰ ਉਹ ਹੰਕਾਰ ਨਹੀਂ ਸੀ ਛੱਡਦੇ, ਉਹਨਾਂ ਅੰਦਰ ਜ਼ਮੀਨ ਦਾ ਮਾਣ ਸੀ ਆਪਣੀ ਦਾ, ਉਹ ਉਸੇ ਤਰ੍ਹਾਂ ਹੰਕਾਰੀ ਰਹੇ, ਕਦੇ ਨਿਮਰਤਾ ਨਹੀਂ ਧਾਰਨ ਕੀਤੀ।
ਸਿੱਖੀ ਪਦ ਨੈ ਦੀਨਸ ਤਿੰਨ ਕੋ, ਸਤ ਗੁਰ ਲਖ ਵਿਕਾਰ ਬੜ ਮਨ ਕੋ।
ਮਹਾਰਾਜ ਜੀ ਨੂੰ ਨਾ ਕੌੜੇ ਰਾਕਾਂ ਨੂੰ ਸਿੱਖੀ ਦੀ ਪਦਵੀ ਨਹੀਂ ਦਿੱਤੀ, ਕਿਉਂਕਿ ਉਹਨਾਂ ਅੰਦਰ ਵੱਡਾ ਮਾਣ ਸੀ, ਹੰਕਾਰ ਸੀ, ਉਹਨਾਂ ਦੇ ਹਿਰਦੇ ਦਾ ਹੰਕਾਰ ਜਾਣ ਕੇ ਉਹਨਾਂ ਨੂੰ ਸਿੱਖੀ ਨਹੀਂ ਦਿੱਤੀ। ਪਰ ਜਿਹੜੇ ਮਹਾਰਾਜ ਦੇ ਰਹਿਣ ਵਾਲੇ ਰਾਕ ਸਨ, ਉਹਨਾਂ ਨੂੰ ਮਹਾਰਾਜ ਜੀ ਨੇ ਸਿੱਖੀ ਦਾ ਦਾਨ ਦਿੱਤਾ, ਕਿਉਂਕਿ ਉਹ ਨਿਮਰਤਾ ਸਹਿਤ ਸੀ, ਉਹਨਾਂ ਕੋਲ ਵਿਚਾਰਿਆਂ ਕੋਲ ਜ਼ਮੀਨ ਹੈ ਹੀ ਨਹੀਂ ਸੀ ਰਹਿਣ ਵਾਸਤੇ। ਉਹ ਲੱਭਦੇ ਫਿਰਦੇ ਸਨ ਵੀ ਸਾਨੂੰ ਕੋਈ ਜਗ੍ਹਾ ਮਿਲ ਜੇ ਤੇ ਅਸੀਂ ਪਿੰਡ ਵਸਾ ਲਈਏ, ਤੇ ਜਿਵੇਂ ਸਤਿਗੁਰੂ ਜੀ ਕਿਰਪਾ ਕਰਕੇ ਉਹਨਾਂ ਦਾ ਪਿੰਡ ਵਸਵਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਅਚੁੱਤ ਹੈ ਪਾਰ ਬ੍ਰਹਮ,
ਅਗਨਾਸੀ ਅਗਨਾਸ,
ਹੇ ਪੂਰਨ ਹੈ ਸਰਬਮੈ,
ਦੁਖ ਭੰਜਨ ਗੁਣ ਤਾਸ,
ਹੇ ਸੰਗੀ ਹੈ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੈ ਗੁਣ ਨਿਧਾਨ,
ਜਾਂ ਕੀ ਸਦਾ ਬਿਬੇਕ,
ਅਪਰੰਪਰ ਹਰ ਹਰੇ,
ਹੈ ਪੀਓਣ ਹਾਰੇ,
ਹੇ ਸੰਤ ਕੈ ਸਦਾ ਸੰਗ,
ਧਾਰਾਧਾਰ
ਠਾਕੁਰ ਹੋ ਦਾਸਰੋ,
ਮੈਂ ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ,
ਰਾਖੋ ਹੀ ਐ ਪਰੋਈ,
ਆਏ ਪ੍ਰਭ ਸ਼ਰਣਾਗਤੀ,
ਪਾਨਿਦ ਦਿਆਲੇ,
ਏਕ ਅੱਖਰ ਹਰ ਮਨ ਬਸਤ,
ਨਾਨਕ ਉਹ ਦਿਨ ਆਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰੇ,
ਜੋ ਸ਼ਰਦਾ ਕਰ ਸੇ ਬੰਦੇ,
ਔਰ ਪਾਰੇ ਉਤਾਰਨ ਹਾਰੇ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰੇ,
ਜੋ ਸ਼ਰਦਾ ਕਰ ਸੇ ਬੰਦੇ,
ਔਰ ਪਾਰੇ ਉਤਾਰਨ ਹਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।